HP Office Jet Pro Printer के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244
बदौलत ही सानू एनी वधिया डील च एना सोना घर मिले जी हाँ जेकर तुसी भी घर खरीदना या बेचना होवे या कोई बिजनेस एना तो ज्यादा ईमानदार ते नेक सलाह वाला तुहानू होर कोई नहीं मिल सकता
उन्हें कॉल करो हरमेल सिद्धू 647-401-6565
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਾ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-82-30 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600 647-295-4600 HK ਟਾਇਰ।
ਮੇਲੇ ਚੱਲੀਏ ਨਣਦ ਦਿਆ ਵੀਰਾ, ਬੰਨ ਲੈ ਤੂੰ ਚੀਰਾ ਗੁਲਾਬੀ ਮੇਰੇ ਮੁਖ ਵਰਗਾ।
ਲਓ ਜੀ ਆ ਗਿਆ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਮੇਲਾ 24 ਦਿਨ ਸ਼ਨੀਵਾਰ ਨੂੰ ਵੁੱਡਬਾਈਨ ਮਾਲ ਤੇ ਰੈਕਸਡੇਲ ਦੇ ਕਾਰਨਰ ਤੇ ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਤੇ ਲੱਗਣਗੀਆਂ ਰੌਣਕਾਂ ਤੇ ਨਾਲ ਹੋਵੇਗਾ ਟਰੱਕ ਸ਼ੋ। ਸੀਪ ਦੇ ਟੂਰਨਾਮੈਂਟ ਸਪੌਂਸਰ ਬਾਈ ਗਰਲ ਸਵੀਟ, ਕਬੂਤਰਾਂ ਦੀ ਬਾਜੀ ਦੇ ਨਾਲ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ।
ਭੈਣਾਂ ਵਾਸਤੇ ਸਪੈਸ਼ਲ 11 ਤੋਂ 30 ਦਾ ਮੇਲਾ ਹੋਊਗਾ। ਫਾਰ ਮੋਰ ਇਨਫੋ ਔਰ ਸਟਾਲ ਬੁਕਿੰਗ ਕੰਟੈਕਟ 416-894-9400, 416-894-9400 ਜਾਂ 416-366-1234।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਇਹ ਪ੍ਰੋਗਰਾਮ ਤਾਂ ਸਾਡਾ ਤੁਸੀਂ ਸੁਣਦੇ ਹੀ ਹੋ 2 ਤੋਂ ਲੈ ਕੇ 3 ਵਜੇ ਤੱਕ ਮੰਡੇ ਟੂ ਫਰਾਈਡੇ। ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹੁੰਦੇ ਕਿ ਸਾਡੇ ਜਿਹੜੇ ਹੋਰ ਪ੍ਰੋਗਰਾਮ ਹੁੰਦੇ ਨੇ ਉਹ ਵੀ ਜ਼ਰੂਰ ਸੁਣਿਆ ਕਰੋ, ਵੇਖਿਆ ਕਰੋ। ਵੀਕਐਂਡ ਤੇ ਵਿਜ਼ਨ ਟੀਵੀ ਦੇ ਉੱਤੇ ਸਾਡੇ ਪ੍ਰੋਗਰਾਮ ਹੁੰਦੇ ਨੇ ਜੀ, 8 ਵਜੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਹੁੰਦਾ ਮੁਲਾਕਾਤ, ਤੇ 8:30 ਵਜੇ ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਸਰਦਾਰੀ ਹੁੰਦਾ। ਇਹ ਕਹਿ ਲਓ ਜੀ 8 ਤੋਂ ਲੈ ਕੇ 9 ਵਜੇ ਤੱਕ ਇਹ ਜਿਹੜਾ ਵਿਜ਼ਨ ਟੀਵੀ ਤੇ ਪ੍ਰੋਗਰਾਮ ਜਿਹੜੇ ਹੁੰਦੇ ਨੇ ਦੋਨੇ, ਮੁਲਾਕਾਤ ਤੇ ਸਰਦਾਰੀ, ਇਹ ਜ਼ਰੂਰ ਵੇਖਿਆ ਕਰੋ ਜੀ। ਤੇ ਫਿਰ ਸੋਮਵਾਰ ਨੂੰ 7:00 ਤੋਂ ਲੈ ਕੇ 8:00 ਤੱਕ ਗਰਮੀਆਂ ਦਾ ਸਮਾਂ, ਇਹ ਟੋਰਾਂਟੋ ਟਾਈਮ ਹੈ ਜੀ। ਪੰਜਾਬ ਟੀਵੀ ਤੇ ਅੱਜ ਦੀ ਚਰਚਾ ਪ੍ਰੋਗਰਾਮ ਲੈ ਕੇ ਮੈਂ ਪੇਸ਼ ਹੁੰਦਾ ਜੀ। ਤੇ ਸਰਦੀਆਂ ਦਾ ਜਿਹੜਾ ਸਮਾਂ ਹੈਗਾ ਇਹ ਹੈਗਾ 8 ਤੋਂ 9, ਇਹ ਵੀ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ। 24 ਘੰਟੇ ਚੱਲਣ ਵਾਲਾ ਜਿਹੜਾ ਸਰਦਾਰੀ ਟੀਵੀ ਹੈ ਉਹਦੇ ਤੇ ਵੀ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਰਾਣਾ ਜੀ ਲੈ ਕੇ ਹਾਜ਼ਰ ਹੁੰਦੇ ਨੇ। ਪੰਜਾਬ ਤੋਂ ਵੀ ਨਾਮਵਰ ਪੱਤਰਕਾਰ ਨੇ ਜਿਹੜੇ ਉਹ ਹਾਜ਼ਰ ਹੁੰਦੇ ਨੇ ਜੀ, ਤਾਜ਼ਾ ਖ਼ਬਰਾਂ ਲੈ ਕੇ, ਖ਼ਬਰਾਂ ਦਾ ਪੋਸਟਮਾਰਟਮ ਲੈ ਕੇ ਸਰਦਾਰੀ ਟੀਵੀ ਤੇ 24 ਘੰਟੇ ਚੱਲਦਾ ਜੀ। ਇਹ ਵੀ ਤੁਸੀਂ ਜ਼ਰੂਰ ਵੇਖਿਆ ਕਰੋ ਜੀ ਜਦੋਂ ਵੀ ਵਕਤ ਲੱਗੇ। ਸਾਡੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਬਾਅਦ ਦੇ ਵਿੱਚ ਫੇਸਬੁੱਕ ਪੇਜ ਤੇ ਸਾਡੇ ਤੇ ਪਾ ਦਿੱਤੇ ਜਾਂਦੇ ਨੇ, ਤੁਸੀਂ ਜੇ ਕਿਤੇ ਪ੍ਰੋਗਰਾਮ ਸਾਡਾ ਮਿਸ ਕਰ ਜਾਓ ਤੇ ਇਹ ਵੀ ਬਾਅਦ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਸੇ ਤਰ੍ਹਾਂ ਸਾਡਾ ਜਿਹੜਾ ਰੇਡੀਓ ਪ੍ਰੋਗਰਾਮ ਨਗਾਰਾ, ਤੁਸੀਂ ਜੇ ਬਾਅਦ ਦੇ ਵਿੱਚ ਕਿਤੇ ਸੁਣਨਾ, ਰਿਕਾਰਡਿੰਗ eawaz.com ਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਆਰਕਾਈਵ ਦੇ ਵਿੱਚ ਜਾ ਕੇ ਨਗਾਰਾ ਕਲਿੱਕ ਕਰੋ ਤੇ ਪੁਰਾਣੇ ਪ੍ਰੋਗਰਾਮ ਦੀਆਂ ਰਿਕਾਰਡਿੰਗ ਜਿਹੜੀਆਂ ਉਹ ਸੁਣ ਸਕਦੇ ਹੋ। ਦੋਸਤੋ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਹੈਗਾ, ਵਿਸ਼ੇਸ਼ ਇਸ ਕਰਕੇ ਹੈਗਾ ਕਿਉਂਕਿ ਇੱਕ ਵਿਸ਼ੇਸ਼ ਮਹਿਮਾਨ ਅਸੀਂ ਲਾਈਨ ਅਪ ਕੀਤੇ ਹੋਏ ਨੇ ਜੀ, ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਲਈ, ਤੁਹਾਡੇ ਨਾਲ ਗੱਲਾਂ ਕਰਨ ਲਈ, ਬੜੀਆਂ ਕਮਾਲ ਦੀਆਂ ਗੱਲਾਂ ਕਰਦੇ ਨੇ। ਮੈਂ ਉਹਨਾਂ ਦਾ ਨਾਂ ਜੇ ਤੁਹਾਨੂੰ ਨਹੀਂ ਦੱਸਣਾ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਆਪਾਂ ਉਹਨਾਂ ਦੀ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਕਰਾਉਂਦੇ ਹਾਂ ਜੀ। ਇਸੇ ਤਰ੍ਹਾਂ ਜੁੜੇ ਰਹਿਣਾ ਜੀ ਤੁਸੀਂ ਨਗਾਰਾ ਦੇ ਨਾਲ। 2:57 ਤੱਕ ਸਾਡਾ ਪ੍ਰੋਗਰਾਮ ਚੱਲਣਾ ਤੇ ਪ੍ਰੋਗਰਾਮ ਜੇ ਤੁਸੀਂ ਫੋਨ ਤੇ ਸੁਣਨਾ ਕਿਤੇ ਬਾਈ ਚਾਂਸ ਤੁਸੀਂ ਕਾਰ ਦੇ ਵਿੱਚ ਨਹੀਂ ਬੈਠੇ, ਇੰਟਰਨੈਟ ਦੇ ਨੇੜੇ ਨਹੀਂ ਹੈਗੇ, ਐਕਸੈਸ ਨਹੀਂ ਹੈਗਾ ਇੰਟਰਨੈਟ ਦਾ, ਆਨਲਾਈਨ ਨਹੀਂ ਸੁਣ ਸਕਦੇ, ਸਾਡਾ ਇੱਕ ਫੋਨ ਨੰਬਰ ਨੋਟ ਕਰ ਲਓ। ਤੁਸੀਂ ਅਮੈਰੀਕਾ ਚੋਂ, ਕੈਨੇਡਾ ਚੋਂ ਇਹ ਵੇਖ ਲਓ ਵੀ ਤੁਹਾਨੂੰ ਕਿਤੇ ਲੌਂਗ ਡਿਸਟੈਂਸ ਤਾਂ ਨਹੀਂ ਪੈਂਦੀ, ਤਾਂ 647-557-1017 ਇਹ ਫੋਨ ਤੇ ਤੁਸੀਂ ਜਦੋਂ ਡਾਇਲ ਕਰੋਗੇ ਤਾਂ ਆਪਣੇ ਆਪ ਸਾਡਾ ਰੇਡੀਓ ਹੈ ਜਿਹੜਾ ਉਹ ਚੱਲਣ ਲੱਗ ਜਾਊਗਾ। ਸਵੇਰ ਤੋਂ ਸ਼ਾਮ ਤੱਕ 7:70 AM ਤੇ ਕੋਈ ਵੀ ਪ੍ਰੋਗਰਾਮ ਸੁਣਨਾ ਇਹ ਨੰਬਰ ਆ ਜਿਹੜਾ ਨੋਟ ਕਰਕੇ ਰੱਖ ਲਓ। ਲਓ ਜੀ ਅਸੀਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ, ਇਸੇ ਤਰ੍ਹਾਂ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-555-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544-905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9045-499-2700। ਰਣਜੀਤ ਢਿੱਲੋਂ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅੱਜ ਅਸੀਂ ਖਾਸ ਮਹਿਮਾਨ ਨਾਲ ਤੁਹਾਡੀ ਗੱਲਬਾਤ ਕਰਵਾਉਣ ਲੱਗੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਲਾਈਨ ਦੇ ਉੱਤੇ ਲਵਾਂ, ਤੁਹਾਡੇ ਧਿਆਨ 'ਚ ਲਿਆ ਦਿੰਦਾ ਜੀ, ਉਹ ਇਸ ਵਕਤ ਥੋਮਸਨ ਰਿਵਰਸ ਯੂਨੀਵਰਸਿਟੀ ਕੈਮਲੂਪਸ ਦੇ ਵਿੱਚ ਪ੍ਰੋਫੈਸਰ ਐਮੀਰੀਟਸ ਨੇ। ਉਹਨਾਂ ਕੋਲ 2 PhD ਡਿਗਰੀਜ਼ ਨੇ ਜੀ, 2 ਮਾਸਟਰ ਡਿਗਰੀਜ਼ ਨੇ, ਮਾਸਟਰਸ ਡਿਗਰੀਜ਼, ਅਤੇ 2 ਬੈਚਲਰ ਡਿਗਰੀਜ਼ ਨੇ ਇੰਡੀਆ ਤੋਂ ਅਤੇ ਕੈਨੇਡਾ ਤੋਂ, ਅਤੇ 3 ਅਲੱਗ ਫੀਲਡਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਪੰਜਾਬੀ ਲਿਟਰੇਚਰ ਦੇ ਵਿੱਚ। ਪਾਸ਼ ਮੈਮੋਰੀਅਲ ਟਰੱਸਟ, ਪਾਸ਼ ਪੰਜਾਬੀ ਕਵੀ ਸੀ ਜੀ, ਜਿਨ੍ਹਾਂ ਨੂੰ ਕਤਲ ਕਰਤਾ ਸੀ 1988 ਦੇ ਵਿੱਚ ਧਾਰਮਿਕ ਕੱਟੜਪੰਥੀਆਂ ਨੇ। ਪਾਸ਼ ਮੈਮੋਰੀਅਲ ਟਰੱਸਟ ਦੇ ਨਾਲ ਉਹ ਜੁੜੇ ਹੋਏ ਨੇ, ਉਹਨਾਂ ਦੇ ਕਨਵੀਨਰ ਨੇ। ਹੁਣ ਤੱਕ ਉਹਨਾਂ ਨੇ 7 ਪੰਜਾਬੀ ਪੋਇਟਰੀ ਦੀਆਂ ਅਤੇ ਕ੍ਰਿਟੀਸਿਜ਼ਮ ਦੀਆਂ, ਜਾਣੀ ਆਲੋਚਨਾ, ਕਵਿਤਾ ਅਤੇ ਆਲੋਚਨਾ ਪੰਜਾਬੀ ਦੇ ਵਿੱਚ, ਇਹਦੇ 'ਤੇ ਕਿਤਾਬਾਂ ਲਿਖ ਚੁੱਕੇ ਨੇ। ਅਤੇ ਕਵਿਤਾ ਦੀ ਲਾਟ ਉਹਨਾਂ ਦੀ ਜਿਹੜੀ ਪਿੱਛੇ ਜੇ 2011 ਦੇ ਵਿੱਚ ਪੁਸਤਕ ਆਈ ਸੀਗੀ। ਸਾਨੂੰ ਖੁਸ਼ੀ ਹੈ ਸਾਡੇ ਨਾਲ ਹਾਜ਼ਰ ਨੇ ਜੀ, ਤੁਸੀਂ ਸਮਝ ਹੀ ਗਏ ਹੋਵੋਗੇ, ਡਾਕਟਰ ਸੁਰਿੰਦਰ ਧੰਜਲ ਜੀ। ਡਾਕਟਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਮਿਹਰਬਾਨੀ ਵੀਰ ਚਰਨਜੀਤ, ਤੁਹਾਡੇ
ਪ੍ਰੋਗਰਾਮ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਹਾਰਦਿਕ ਧੰਨਵਾਦ ਤੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਸ਼ੁਭ ਸ਼ਾਮਾਂ ਤੇ ਜੀ ਆਇਆਂ। ਔਰ ਸ਼ਹੀਦ ਊਧਮ ਸਿੰਘ ਸੁਨਾਮ ਦੇ 79ਵੇਂ ਸ਼ਹੀਦੀ ਦਿਨ ਤੇ ਜਿਹੜਾ ਕਿ ਕੱਲ 31 ਜੁਲਾਈ 2019 ਨੂੰ ਸੀ, ਉਹਦੇ ਸੰਬੰਧ ਵਿੱਚ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
ਬਿਲਕੁਲ ਜੀ, ਜਦੋਂ ਅਸੀਂ ਤੁਹਾਡੀ ਸ਼ਹੀਦ ਊਧਮ ਸਿੰਘ ਬਾਰੇ ਅੱਜ ਆਪਾਂ ਵਿਸ਼ੇਸ਼ ਪ੍ਰੋਗਰਾਮ ਕਰਾਂਗੇ ਜੀ, ਪਰ ਮੈਂ ਪਹਿਲਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਜਦੋਂ ਮੈਂ ਇੰਨੀ ਪੜ੍ਹਾਈ ਲਿਖਾਈ ਦੀ ਗੱਲ ਕਰਦਾ ਤਾਂ ਸਾਡੇ ਲੋਕਾਂ ਨੂੰ ਲੱਗਦਾ ਵੀ ਇਹ ਬੰਦਾ ਆਮ ਲੋਕਾਂ 'ਚੋਂ ਨਹੀਂ ਹੋਊਗਾ। ਪਹਿਲਾਂ ਤੁਸੀਂ ਆਪਣੀ ਜ਼ਿੰਦਗੀ ਬਾਰੇ, ਆਪਣਾ ਪਿੰਡ ਅਤੇ ਤੁਹਾਡੀ ਬੋਲੀ, ਤਾਂ ਮੈਨੂੰ ਪਤਾ ਆਮ ਲੋਕਾਂ ਦੇ ਬੋਲਚਾਲ ਵਾਲੀ ਬੋਲੀ ਹੈ, ਤੁਹਾਡੀਆਂ ਕਵਿਤਾਵਾਂ ਜਿਹੜੀਆਂ ਉਹ ਵੀ ਪੰਜਾਬੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਆਮ ਬੰਦੇ ਨੇ ਜਿਹੜੇ ਉਹ ਭਾਵੇਂ ਥੋੜ੍ਹਾ ਹੀ ਪੜ੍ਹੇ ਹੋਣ ਪਰ ਉਹ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਜਿਹੜੀ ਸਮਝ ਪਈ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਵੀ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਸਾਹਿਬ, ਕਿਉਂਕਿ ਨੋਰਮਲੀ ਡਾਕਟਰ ਸਾਹਿਬ ਦੇਖਿਆ ਜਾਂਦਾ ਵੀ ਜਿਹੜਾ ਇੰਨਾ ਪੜ੍ਹ ਲਿਖ ਗਿਆ ਹੋਵੇ ਉਹ ਆਪਣੇ ਲੋਕਾਂ ਨਾਲੋਂ ਟੁੱਟ ਜਾਂਦਾ। ਤੁਸੀਂ ਆਪਣੇ ਸ਼ਬਦਾਂ 'ਚ ਦੱਸੋ ਵੀ ਛੋਟਿਆਂ ਹੁੰਦਿਆਂ ਤੁਸੀਂ ਕਿਵੇਂ ਜੇ ਕੰਮ ਕੀਤਾ ਅਤੇ ਕਿਹੜੇ ਪਿੰਡਾਂ 'ਚੋਂ ਹੋ ਤੁਸੀਂ?
ਚਰਨਜੀਤ ਜੀ, ਮੇਰਾ ਜਨਮ ਜਦੋਂ ਹੋਇਆ ਮੇਰਾ ਪਿੰਡ ਛੋਟਾ ਜਿਹਾ ਚੱਕ ਭਾਈ ਕਾ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰੂਰ ਸੀ,
ਰਾਏਕੋਟ ਦੇ ਕੋਲੇ ਪੈਂਦਾ।
ਹਾਂ, ਰਾਏਕੋਟ ਤੋਂ 5-6 ਮੀਲ ਦੂਰ ਹੈ। ਅਸੀਂ ਰਾਏਕੋਟ ਦਾ ਮੇਲਾ ਦੇਖਣ ਆਉਂਦੇ ਹੁੰਦੇ ਸੀ ਤੇ ਮੇਰੇ ਜਨਮ ਸਮੇਂ ਪਿੰਡ ਜ਼ਿਲ੍ਹਾ ਸੰਗਰੂਰ ਵਿੱਚ ਸੀ, ਲੇਕਿਨ ਬਾਅਦ ਵਿੱਚ ਜਦੋਂ ਪੰਜਾਬ ਦੀ ਜਥੇਬੰਦੀ ਪੁਨਰ ਆਰਗੇਨਾਈਜੇਸ਼ਨ ਹੋਈ, ਰੀਆਰਗੇਨਾਈਜੇਸ਼ਨ, ਤੇ ਹੁਣ ਸਾਡਾ ਪਿੰਡ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ 'ਚ ਹੈ। ਤੇ ਮੈਂ ਛੋਟੇ ਹੁੰਦਿਆਂ ਹੀ 5-6 ਸਾਲ ਦਾ ਸੀ, ਮੇਰਾ ਜਨਮ ਮਿਸਤਰੀ ਪਰਿਵਾਰ ਦੇ ਵਿੱਚ ਹੋਇਆ। ਮੇਰੇ ਪਿਤਾ ਰਲਾ ਸਿੰਘ ਨੇ ਛੋਟਿਆਂ ਹੁੰਦਿਆਂ ਹੀ ਭਵਿੱਖਬਾਣੀ ਕੀਤੀ ਸੀ ਕਿ ਇਹ ਮੇਰਾ ਪੜ੍ਹਨ ਲਈ ਛੱਡਿਆ ਹੋਇਆ। ਤੇ ਮੇਰੇ ਮਨ 'ਚ ਜਦੋਂ ਉਹਨਾਂ ਨੇ ਆਪਣੇ ਮੱਥੇ ਤੋਂ ਮੁੜਕਾ ਪੂੰਝ ਕੇ ਹੇਠਾਂ ਸਿੱਟਿਆ ਤੇ ਉਹ ਮੁੜਕਾ ਮੇਰੇ ਜ਼ਿਹਨ ਦੇ ਵਿੱਚ ਉਹ ਤੁਪ ਕੇ ਸਮਾ ਗਏ। ਤੇ ਮੈਂ ਆਪਣੀ ਕਵਿਤਾ 'ਚ ਵੀ ਇਹਦਾ ਜ਼ਿਕਰ ਕੀਤਾ ਕਿ ਜੋ ਜ਼ਿੰਦਗੀ ਨੇ ਤੈਨੂੰ ਦਿੱਤਾ, ਦੂਣਾ ਦੇ ਕਵਿਤਾ ਨੂੰ, ਮੁੜਕਾ ਲਹੂ ਕਲਮ ਤੇ ਕਵਿਤਾ ਜਿਉਂਦੇ ਪੁਸ਼ਤੋ ਪੁਸ਼ਤੀ। ਤੋਂ ਮੈਂ ਸਮਝਦਾ ਕਿ ਜੋ ਕੁਛ ਮੇਰੇ ਵਿੱਚ ਕਵਿਤਾ ਦੇ ਰੂਪ 'ਚ ਜਾਂ ਵਿਦਿਆ ਦੇ ਰੂਪ 'ਚ ਇਹ ਚਿਣਗ ਪੈਦਾ ਹੋਈ, ਉਹਦੇ ਪਿੱਛੇ ਮੇਰੇ ਪਿਤਾ ਰਲਾ ਸਿੰਘ ਮਿਸਤਰੀ ਦੇ ਮੁੜਕੇ ਦਾ ਜਿਹੜਾ 10-9 ਦੀ ਕਿਰਤ ਕਮਾਈ ਹੈ ਉਹਦਾ ਹੱਥ ਹੈ। ਤੇ ਅਸੀਂ 8 ਭੈਣ ਭਰਾ ਹੁੰਦੇ ਸੀ, ਮੈਂ ਸਾਰੇ ਭਰਾਵਾਂ 'ਚੋਂ ਛੋਟਾ। ਤੇ ਮੇਰੇ ਮਨ 'ਚ ਇਹ ਪੜ੍ਹਾਈ ਦੀ ਤਮੰਨਾ ਜਿਹੜੀ ਉਹ ਦਿਨੋਂ ਦਿਨ ਵੱਧਦੀ ਗਈ। ਜਿਵੇਂ ਤੁਸੀਂ ਜ਼ਿਕਰ ਕੀਤਾ, PhD ਕੰਪਿਊਟਰ ਵਿਗਿਆਨ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ, ਪੰਜਾਬੀ ਸਾਹਿਤ ਵਿੱਚ PhD ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ, ਕੈਨੇਡਾ 'ਚੋਂ ਮਾਸਟਰ ਆਫ ਅਪਲਾਈਡ ਸਾਇੰਸ ਇਲੈਕਟ੍ਰੀਕਲ ਇੰਜੀਨੀਅਰਿੰਗ ਯੂਨੀਵਰਸਿਟੀ ਆਫ ਵਿੰਡਸਰ ਓਨਟੇਰੀਓ ਤੋਂ ਤੁਹਾਡੇ ਸੂਬੇ 'ਚੋਂ ਕਰਕੇ ਗਿਆ ਮੈਂ, ਤੇ MSc ਕੰਪਿਊਟਰ ਸਾਇੰਸ ਵੀ ਤੁਹਾਡੇ ਸੂਬੇ ਵਿੱਚੋਂ ਮੈਕਮਾਸਟਰ ਯੂਨੀਵਰਸਿਟੀ ਹੈਮਿਲਟਨ ਤੋਂ ਕੀਤੀ, ਤੇ ਬੈਚਲਰ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਕੀਤੀ ਸੀ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਸੀ। ਔਰ ਉਦੋਂ ਹੀ ਮੈਂ ਗਿਆਨੀ 'ਚੋਂ 5000 ਵਿਦਿਆਰਥੀਆਂ 'ਚੋਂ ਫਸਟ ਰਹਿ ਕੇ ਮੈਡਲ ਹਾਸਲ ਕੀਤਾ ਸੀ 1970 ਦੇ ਵਿੱਚ। ਤੇ ਅੱਜ ਕੱਲ੍ਹ ਪ੍ਰੋਫੈਸਰ ਅਮੈਰੀਟਸ ਜਿਹੜਾ ਤੁਹਾਨੂੰ ਉੱਤਰੀ ਅਮਰੀਕਾ ਦੇ ਹੀ ਨਹੀਂ ਬਲਕਿ ਸੰਸਾਰ ਦੇ ਵਿੱਚ ਕਿਸੇ ਵੀ ਅਕੈਡੈਮਿਕ ਫੈਕਲਟੀ ਲਈ, ਕਿਸੇ ਵੀ ਪ੍ਰੋਫੈਸਰ ਲਈ ਸਭ ਤੋਂ ਹਾਈਐਸਟ ਅਕੈਡੈਮਿਕ ਆਨਰ ਹੈ। ਮੇਰੀ ਯੂਨੀਵਰਸਿਟੀ ਨੇ ਮੈਨੂੰ ਉਹਦੇ ਨਾਲ ਨਿਵਾਜਿਆ। ਇਹਦੇ ਵਿੱਚ ਮੈਂ ਸਮਝਦਾ ਵੰਸ ਅਗੇਨ ਮੇਰੇ ਪਿਤਾ ਦੇ ਮੁੜਕੇ ਤੋਂ ਲੈ ਕੇ ਮੇਰੇ ਪਿੰਡ ਦੀ ਮਿੱਟੀ ਦਾ ਅਤੇ ਤੁਹਾਡੇ ਵਰਗੇ ਮੇਰੇ ਮਿੱਤਰ ਪਿਆਰਿਆਂ ਦੀਆਂ ਸ਼ੁਭ ਇਛਾਵਾਂ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਰੋਲ ਹੈ। ਤੇ ਨਾਲ ਦੀ ਨਾਲ ਵੀਰ ਤੁਸੀਂ ਗੱਲ ਕੀਤੀ ਹੈ ਮਿੱਟੀ ਨਾਲ ਜੁੜੇ ਰਹਿਣ ਦੀ, ਮੈਂ ਸਮਝਦਾ ਕਿ ਜਿਹੜਾ ਇਨਸਾਨ ਆਪਣੀ ਮਿੱਟੀ ਦੇ ਨਾਲ ਜੁੜਿਆ ਨਹੀਂ ਰਹਿੰਦਾ, ਆਪਣੀ ਜੰਮਣ ਭੋਂ ਦੇ ਨਾਲ ਜੁੜਿਆ ਨਹੀਂ, ਤੇ ਉਹ ਖੁਦ ਆਪਣੇ ਆਪ ਨਾਲ ਤਾਂ ਬੇਵਫਾਈ ਕਰ ਹੀ ਰਿਹਾ, ਤੇ ਉਹ ਮੈਂ ਸਮਝਦਾ ਬਈ ਪੂਰੇ ਦੇ ਪੂਰੇ ਸਮਾਜ ਨਾਲ, ਆਪਣੇ ਮਾਤਾ ਪਿਤਾ ਨਾਲ ਤੇ ਆਪਣੀ ਸਮੁੱਚੀ ਜ਼ਿੰਦਗੀ ਨਾਲ ਵੀ ਧਰੋਕ ਮਾਰਿਆ। ਜਿੰਨਾ ਜ਼ਿੰਦਗੀ ਨੇ ਤੁਹਾਨੂੰ ਦਿੱਤਾ ਹੁੰਦਾ ਬਚਪਨ ਤੋਂ ਲੈ ਕੇ, ਉਹਦਾ ਬਹੁਤ ਹਿੱਸਾ ਤੁਹਾਨੂੰ ਵਾਪਸ ਕਰਨਾ ਚਾਹੀਦਾ ਸਮਾਜ ਨੂੰ, ਜਿਹੜਾ ਕਿ ਮੈਂ ਸਮਝਦਾ ਅੱਜ ਆਪਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਇਸੇ ਕਰਕੇ ਹੀ ਭੇਟ ਕਰ ਰਹੇ ਹਾਂ ਕਿ ਉਹ ਸਾਡੀ ਖਾਤਰ, ਚਰਨਜੀਤ ਬਰਾੜ ਦੀ ਖਾਤਰ, ਸੁਰਿੰਦਰ ਧੰਜਲ ਦੀ ਖਾਤਰ, ਪੂਰੇ ਪੰਜਾਬ ਦੀ ਖਾਤਰ, ਪੂਰੇ ਹਿੰਦੁਸਤਾਨ ਦੀ ਖਾਤਰ, ਤੇ ਉਸ ਵੇਲੇ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਸੀ, ਜਿਹੜਾ ਉਹਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਤੇ ਉਹਦੇ ਵਿੱਚ ਸ਼ਾਮਿਲ ਸੀ ਉਹਦੀਆਂ ਮੁਸਲਮਾਨ, ਹਿੰਦੂ ਤੇ ਸਿੱਖਾਂ ਦੀ ਏਕਤਾ ਦਾ ਜਿਹੜਾ ਬਹੁਤ ਵੱਡਾ ਸਾਨੂੰ ਸੁਨੇਹਾ ਦੇ ਕੇ ਗਿਆ। ਉਹ ਸੁਨੇਹੇ ਨੂੰ ਇਹੋ ਜਿਹੀਆਂ ਜਿਹੜੀਆਂ ਆਪਾਂ ਗੱਲਾਂ ਰੇਡੀਓ ਤੇ ਟੀਵੀ ਤੇ ਕਰਦੇ ਰਹਿੰਦੇ ਹਾਂ, ਆਪਾਂ ਸਮਾਜ ਨੂੰ ਜੋ ਸਾਨੂੰ ਸਮਾਜ ਨੇ, ਬਚਪਨ ਨੇ, ਸਾਡੇ ਮਾਤਾ ਪਿਤਾ ਨੇ ਵਿੱਦਿਆ ਦਿੱਤੀ ਹੈ, ਉਹ ਵਿੱਦਿਆ ਅਸੀਂ ਵਾਪਸ ਆਪਣੇ ਸਮਾਜ ਨੂੰ ਉਹਦਾ ਕੁਝ ਹਿੱਸਾ ਵਾਪਸ ਕਰੀਏ।
ਬਿਲਕੁਲ ਪ੍ਰੋਫੈਸਰ, ਜਿਵੇਂ ਹੋਰ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਬਾਰੇ ਭੁਲੇਖੇ ਪਾਏ ਜਾਂਦੇ ਨੇ, ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਇਹੀ ਕਿਹਾ ਜਾਂਦਾ ਜੀ ਉਹਨੇ ਸਾਂਡਰਸ ਨੂੰ ਕਤਲ ਕਰਤਾ ਸੀ ਤੇ ਬਸ ਪਿਸਤੌਲ ਰੱਖਦਾ ਸੀ ਕੋਲੇ ਤੇ ਖੜਕੂ ਜਿਹਾ ਮੁੰਡਾ ਸੀ ਉਹ ਤਾਂ ਬਾਅਦ 'ਚ, ਚਲੋ ਬਾਅਦ ਦੀਆਂ ਗੱਲਾਂ ਨੇ ਵੀ ਹੁਣ 20-25 ਸਾਲਾਂ ਤੋਂ ਜਦੋਂ ਤੋਂ ਲਿਖਤਾਂ ਲੋਕ ਪੜ੍ਹਨ ਲੱਗੇ ਉਹਨਾਂ ਨੂੰ ਪਤਾ ਲੱਗਿਆ। ਐਂ ਇਸੇ ਤਰ੍ਹਾਂ ਜਿਹੜੇ ਸ਼ਹੀਦ ਊਧਮ ਸਿੰਘ ਨੇ ਉਹਨਾਂ ਬਾਰੇ ਇੱਕੋ ਹੀ ਗੱਲ ਸਾਡੇ ਲੋਕ ਜਾਣਦੇ ਨੇ ਵੀ ਉਹਨਾਂ ਨੇ ਬਦਲਾ ਲਿਆ ਜਲਿਆਂ ਵਾਲੇ ਕਾਂਡ ਦਾ, ਬਸ ਇਸ ਤੋਂ ਅੱਗੇ ਉਹਨਾਂ ਦੀ ਲਾਈਫ ਕਿਹੋ ਜਿਹੀ ਸੀ, ਕਿਹੜੀ ਮੂਵਮੈਂਟ ਨਾਲ ਜੁੜੇ ਹੋਏ ਸੀ, ਜ਼ਿੰਦਗੀ ਦੇ ਵਿੱਚ ਉਹਨਾਂ ਨੇ ਹੋਰ ਵੀ ਕੁਛ ਕੀਤਾ, ਉਹਨਾਂ ਦੇ ਕੀ ਉਦੇਸ਼ ਸੀ, ਇਹਦੇ ਬਾਰੇ ਕੁਝ ਨਹੀਂ ਜਾਣਦੇ ਗੇ, ਇਹਦੇ ਬਾਰੇ ਕੁਝ ਦੱਸੋ ਜੀ।
ਜੀ ਤੁਸੀਂ ਬਹੁਤ ਖੂਬਸੂਰਤ ਸਵਾਲ ਪੁੱਛਿਆ ਤੇ ਇਹਦੇ ਵਿੱਚ ਹੀ ਸਾਰੀ ਊਧਮ ਸਿੰਘ ਦੇ ਜੀਵਨ ਦੀ ਫਲਾਸਫੀ ਆ ਜਾਂਦੀ ਹੈ ਤੇ ਇਹਨੂੰ ਆਪਾਂ ਵੱਡੇ ਸਵਾਲ ਨੂੰ ਆਪਾਂ ਟੁਕੜਿਆਂ ਚ ਵੰਡ ਕੇ ਇਸ ਤਰ੍ਹਾਂ ਗੱਲ ਕਰ ਸਕਦੇ ਹਾਂ ਕਿ ਨੰਬਰ ਇੱਕ, ਊਧਮ ਸਿੰਘ ਇੱਕ ਬਹੁਤ ਹੀ ਸੁਰਜਿਆ ਹੋਇਆ, ਬਹੁਤ ਗੰਭੀਰ ਦੇਸ਼ ਭਗਤ ਤੇ ਗਦਰੀ ਇਨਕਲਾਬੀ ਸੀ, ਜਿਹਦੇ ਕੋਲ ਇੱਕ ਬਹੁਤ ਵੱਡਾ ਵਿਜ਼ਨ ਸੀ, ਬਹੁਤ ਵੱਡਾ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਸੀ। ਇਹ ਗੱਲ ਸਾਡੇ ਬਹੁਤ ਸਾਰੇ ਲੋਕਾਂ ਦੇ ਸਮਝ ਇਸ ਕਰਕੇ ਨਹੀਂ ਆ ਰਹੀ ਜਿਹਦੇ ਵਿੱਚ ਸਾਡੇ ਪੰਜਾਬੀ ਸੁਭਾਅ ਦਾ ਇੱਕ ਕਸੂਰ ਹੈ ਕਿ ਅਸੀਂ ਬੰਦਾ ਮਾਰ ਦਿੱਤਾ ਜੀ, ਸਾਨੂੰ ਉਹਦੇ ਪਿੱਛੇ ਜਿਹੜੀ ਗੰਭੀਰ ਫਲਾਸਫੀ ਹੁੰਦੀ ਹੈ ਉਹਦੇ ਨਾਲ ਜੁੜਨ ਦੀ ਸਾਡੀ ਤਾਂਘ ਨਹੀਂ ਹੁੰਦੀ। ਤੇ ਇੱਥੇ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਹਰ ਵੇਲੇ ਸ਼ਹੀਦ ਊਧਮ ਸਿੰਘ ਆਪਣੀ ਜੇਬ ਵਿੱਚ ਰੱਖਦਾ ਸੀ ਤੇ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਰ ਵੇਲੇ ਆਪਣੀ ਜੇਬ 'ਚ ਰੱਖਦਾ ਸੀ। ਜੇ ਇਸ ਗੱਲ ਨੂੰ ਸਧਾਰਨ ਦੇਖਣ ਨੂੰ ਗੱਲ ਲੱਗਦੀ ਹੈ ਲੇਕਿਨ ਇਹਨੂੰ ਧਿਆਨ ਨਾਲ ਦੇਖੀਏ ਤੇ ਨਾਲ ਇੱਕ ਹੋਰ ਗੱਲ ਕਿ ਕਰਤਾਰ ਸਿੰਘ ਸਰਾਭਾ ਨੇ 4 ਸਤਰਾਂ ਲਿਖੀਆਂ ਸੀ, ਸੇਵਾ ਦੇਸ਼ ਦੀ ਜ਼ਿੰਦਗੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਸਤਰਾਂ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਚੋਟੀ ਦੇ ਇਨਕਲਾਬੀ 16 ਨਵੰਬਰ 1915 ਨੂੰ ਅਡਵੈਰ ਨਾਮ ਦਾ ਜਿਹੜਾ ਉਸ ਵੇਲੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਹ ਉਹਨਾਂ ਨੂੰ ਫਾਂਸੀ ਤੇ ਲਟਕਾਉਣ ਦੇ ਵਿੱਚ ਇੰਸਟਰੂਮੈਂਟਲ ਹੁੰਦਾ, ਇਹ ਗੱਲ ਨੋਟ ਕੀਤੀ ਜਾਵੇ। ਤੇ ਇਹ ਊਧਮ ਸਿੰਘ ਭਗਤ ਸਿੰਘ ਦੀ ਫੋਟੋ ਜੇਬ ਚ ਰੱਖਦਾ ਤੇ ਭਗਤ ਸਿੰਘ ਸਰਾਭੇ ਦੀ ਫੋਟੋ ਜੇਬ ਚ ਰੱਖਦਾ, ਜਿਹਦੇ ਨਾਲ ਇੱਕ ਨਿਰੰਤਰਤਾ, ਇੱਕ ਕੰਟੀਨਿਊਟੀ ਤਿੰਨਾਂ ਇਨਕਲਾਬੀਆਂ ਚ ਬਣਦੀ ਹੈ। ਹੁਣ ਭਗਤ ਸਿੰਘ ਦਾ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਕਨਸੈਪਟ ਦੇ ਕੇ ਗਿਆ ਜਿਹਨੂੰ ਆਪਾਂ ਕਹਿੰਦੇ ਹਾਂ ਪੋਲੀਟੀਕਲ ਐਕਸ਼ਨ। ਜੇ ਭਗਤ ਸਿੰਘ ਨੇ ਵੀ ਬੰਦੇ ਹੀ ਮਾਰਨੇ ਹੁੰਦੇ ਤਾਂ ਉਹ ਅਸੈਂਬਲੀ ਚ ਬੰਬ ਸੁੱਟਣ ਵੇਲੇ ਉਹਨਾਂ ਨੇ ਫੋਕਾ ਬੰਬ ਕਿਉਂ ਸੁੱਟਿਆ? ਤੇ ਪੋਲੀਟੀਕਲ ਐਕਸ਼ਨ ਦੀ ਉਹਨਾਂ ਦੀ ਪਰਿਭਾਸ਼ਾ ਚਰਨਜੀਤ ਬਰਾੜ ਵੀਰ ਪਤਾ ਕੀ ਸੀ ਕਿ ਹਿੰਦੁਸਤਾਨ ਦੀ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਾਪੇਗੰਡਾ ਕਰਦੀ ਸੀ ਵੀ ਅਸੀਂ ਬੜੇ ਇਨਸਾਫ ਪਸੰਦ ਹਾਂ, ਤੇ ਭਗਤ ਸਿੰਘ ਨੇ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਜਿਹੜੇ ਚਾਰੇ ਸਿਸਟਮ ਦੇ ਪੱਖ ਸੀ, ਪੁਲਿਸ ਸਿਸਟਮ, ਜੇਲ ਸਿਸਟਮ ਤੇ ਪਾਰਲੀਮੈਂਟ ਸਿਸਟਮ ਤੇ ਜਸਟਿਸ ਸਿਸਟਮ ਚਾਰਾਂ ਦੀ ਨਾਬਰੀ ਕੀਤੀ, ਚਾਰਾਂ ਦੇ ਢਕੌਂਸਲੇ ਨੂੰ ਬੇਪਰਦ ਕੀਤਾ। ਉਹਨੇ ਥਾਣੇ ਦੇ ਮੂਹਰੇ DSP ਦਾ ਕਤਲ ਕੀਤਾ, ਤੇ ਕਤਲ ਤੱਕ ਹੀ ਗੱਲ ਸੀਮਿਤ ਨਹੀਂ ਸੀ, ਉੱਥੇ ਖੂਨ ਦਾ ਬਦਲਾ ਖੂਨ ਕਹਿ ਕੇ ਉੱਥੇ ਪੋਸਟਰ ਸਿੱਟੇ ਕੇ ਬੋਲਿਆਂ ਦੇ ਕੰਨ ਖੋਲਣ ਲਈ ਧਮਾਕੇ ਦੀ ਲੋੜ ਪੈਂਦੀ ਹੈ। ਜੇਲ ਸਿਸਟਮ ਦੇ ਵਿੱਚ ਉਹਨੇ ਭੁੱਖ ਹੜਤਾਲ ਕਰਕੇ ਜੇਲ ਸਿਸਟਮ ਦੀ ਨਾਬਰੀ ਕੀਤੀ। ਪਾਰਲੀਮੈਂਟ ਸਿਸਟਮ ਦੇ ਵਿੱਚ ਉਹਨੇ ਆਪਣੇ ਮੁਕੱਦਮੇ ਬੰਬ ਸਿੱਟ ਕੇ ਪਾਰਲੀਮੈਂਟ ਸਿਸਟਮ ਦੀ ਨਾਬਰੀ ਕੀਤੀ, ਤੇ ਜਸਟਿਸ ਸਿਸਟਮ ਦੇ ਵਿੱਚ ਆਪਣੀ ਜੇਲ੍ਹ ਦਾ ਜਿਹੜਾ ਉਹਨੇ ਮੁਕੱਦਮੇ ਦਾ ਬਾਈਕਾਟ ਕਰਕੇ ਉਹਨਾਂ ਦੀ ਨਾਬਰੀ ਕੀਤੀ ਔਰ ਚਾਰਾਂ ਦੇ ਢਕੌਂਸਲੇ ਨੂੰ ਬੇਪਰਦ ਕੀਤਾ।
ਹਾਂਜੀ,
ਬਿਲਕੁਲ, ਜਦੋਂ ਆਪਾਂ ਧਿਆਨ ਨਾਲ ਦੇਖਦੇ ਹਾਂ ਚਰਨਜੀਤ ਵੀਰ, ਤਾਂ ਬਿਲਕੁਲ ਇਹੋ ਹੀ ਮਾਡਲ ਸ਼ਹੀਦ ਊਧਮ ਸਿੰਘ ਨੇ ਫਾਲੋ ਕੀਤਾ। ਸ਼ਹੀਦ ਊਧਮ ਸਿੰਘ ਨੇ 42 ਦਿਨ ਭੁੱਖ ਹੜਤਾਲ ਕੀਤੀ ਔਰ 5 ਜੂਨ ਨੂੰ ਜਦੋਂ ਉਹਦੇ ਮੁਕੱਦਮੇ ਦਾ ਦੂਜਾ ਦਿਨ ਸੀ 5 ਜੂਨ 1940 ਨੂੰ, ਤਾਂ ਆਪਣੇ ਨਾਲ 8 ਸਫ਼ੇ ਦਾ ਇੱਕ ਲਿਖਤੀ ਬਿਆਨ ਲੈ ਕੇ ਗਿਆ ਸੀ ਉਹ, ਜਿਹੜਾ ਕਿ ਜਿਹਦੇ 'ਚੋਂ ਉਹ 8 ਸਫ਼ਿਆਂ ਦੇ ਬਿਆਨ ਤੋਂ 25 ਮਿੰਟ ਉਹ 3 ਭਾਸ਼ਾਵਾਂ 'ਚ ਅੰਗਰੇਜ਼ੀ, ਗੁਰਮੁਖੀ ਤੇ ਉਰਦੂ 'ਚ ਲਗਾਤਾਰ 25 ਮਿੰਟ ਬੋਲਦਾ ਰਿਹਾ। ਔਰ ਉਹਨੇ ਇਕੱਲਾ ਅਡਵਾਇਰ ਦਾ ਹੀ ਕਤਲ ਨਹੀਂ ਕੀਤਾ, ਜਿਹੜਾ ਕਿ ਅਨੇਕਾਂ ਗਦਰੀਆਂ ਨੂੰ ਫਾਂਸੀ ਲਟਕਾਉਣ ਦੇ ਵਿੱਚ ਜ਼ਿੰਮੇਵਾਰ ਸੀ, ਅਨੇਕਾਂ ਗਦਰੀਆਂ ਨੂੰ ਦੀ ਜਾਇਦਾਦ ਜ਼ਬਤੀ ਤੇ ਕਾਲੇ ਪਾਣੀ ਦੀ ਸਜ਼ਾ ਦਾ ਜ਼ਿੰਮੇਵਾਰ ਸੀ। ਉਹਨੇ ਅਡਵਾਇਰ ਤੋਂ ਇਲਾਵਾ 3 ਹੋਰ ਚੋਟੀ ਦੇ ਬ੍ਰਿਟਿਸ਼ ਹਕੂਮਤ ਦੇ ਪ੍ਰਤੀਨਿਧ ਹਾਕਮਾਂ ਨੂੰ ਜ਼ਖਮੀ ਵੀ ਕੀਤਾ, ਜਿਹੜਾ ਕਿ ਉਹਨੇ ਕਿਸੇ ਜੇ ਉਹਨੇ ਇੱਕ ਬੰਦਾ ਹੀ ਮਾਰਨਾ ਹੁੰਦਾ, ਬਦਲਾ ਹੀ ਲੈਣਾ ਹੁੰਦਾ, ਤੇ ਉਹ ਕਦੇ ਵੀ ਅਡਵਾਇਰ ਨੂੰ ਉਹਦੇ ਪਿੰਡ ਜਾ ਕੇ ਥਰਲ ਸਟੋਨ ਦੇ ਵਿੱਚ ਕਦੇ ਵੀ ਜਾ ਕੇ ਮਾਰ ਸਕਦਾ ਸੀ, ਪਰ ਉਹਨੇ ਇਹ ਕੰਮ ਪਬਲਿਕਲੀ ਕੀਤਾ। ਕੱਲਾ ਅਡਵਾਇਰ ਨੂੰ ਹੀ ਨਹੀਂ ਮਾਰਿਆ, 3 ਹੋਰ ਚੋਟੀ ਦੇ ਹਾਕਮਾਂ ਨੂੰ ਜ਼ਖਮੀ ਕੀਤਾ। ਔਰ ਇਹ ਵੀ ਨੋਟ ਕੀਤਾ ਜਾਵੇ, ਸਾਡੇ ਲੇਖ ਕਈਆਂ ਨੇ ਤਾਂ 21 ਸਾਲ ਨੂੰ 365 ਨਾਲ ਜ਼ਰਬ ਦੇ ਕੇ ਇਹ ਵੀ ਕਹਿ ਦਿੱਤਾ ਕਿ 13 ਅਪ੍ਰੈਲ 1919 ਤੋਂ ਲੈ ਕੇ 13 ਮਾਰਚ 1940 ਤੱਕ 7500 ਰਾਤਾਂ ਤੋਂ ਵੱਧ ਰਾਤਾਂ ਊਧਮ ਸਿੰਘ ਬਦਲੇ ਦੀ ਅੱਗ 'ਚ ਭੁੱਜਦਾ ਰਿਹਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਊਧਮ ਸਿੰਘ 1933 ਦੇ ਵਿੱਚ ਪਾਸਪੋਰਟ ਨਵਾਂ ਬਣਵਾ ਕੇ ਇੰਗਲੈਂਡ ਪਹੁੰਚ ਜਾਂਦਾ। ਜੇ ਆਪਾਂ ਇਸ ਗੱਲ 'ਤੇ ਕੰਸਨਟਰੇਟ ਕਰੀਏ ਕਿ 1933 ਦੇ ਐਂਡ ਤੋਂ ਲੈ ਕੇ 1940 ਤੱਕ ਊਧਮ ਸਿੰਘ ਇੰਗਲੈਂਡ ਵਿੱਚ ਹੀ ਸੀ, 6 ਸਾਲ ਵਿੱਚ ਉਹ ਬੰਦਾ ਨਹੀਂ ਮਾਰ ਸਕਦਾ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਜਦੋਂ ਅਸੀਂ ਇਤਿਹਾਸਕ ਤੌਰ ਤੇ ਸਾਰੇ ਡਾਕੂਮੈਂਟ ਘੋਖਦੇ ਹਾਂ ਤਾਂ ਪਤਾ ਲੱਗਦਾ ਕਿ ਉਹ ਇੱਕ ਬਹੁਤ ਸੁਲਝਿਆ ਹੋਇਆ ਗੰਭੀਰ ਦੇਸ਼ ਭਗਤ ਇਨਕਲਾਬੀ ਸੀ। ਜਦੋਂ ਉਹ ਆਪਣੇ ਸਾਰੇ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ 5 ਸਾਲ ਅਮਰੀਕਾ ਰਿਹਾ, ਕੈਲੀਫੋਰਨੀਆ, ਡਿਟਰੋਇਟ, ਸ਼ਿਕਾਗੋ, ਨਿਊਯਾਰਕ, ਇੱਥੇ ਰਹਿੰਦਿਆਂ ਉਹ ਗਦਰ ਪਾਰਟੀ ਦੇ ਨਾਲ ਜੁੜ ਗਿਆ ਸੀ। ਗਦਰ ਪਾਰਟੀ ਨੇ ਉਹਨਾਂ ਦੀ ਉਹਦੀ ਬਕਾਇਦਾ ਜ਼ਿੰਮੇਵਾਰੀ ਲਾਈ ਸੀ ਕਿ ਤੂੰ ਫੰਡ ਇਕੱਠੇ ਕਰਨੇ ਹੈ, ਹਥਿਆਰ ਇਕੱਠੇ ਕਰਨੇ ਹੈ, ਇੱਕ ਥਾਂ ਤੋਂ ਦੂਸਰੇ ਪਾਸੇ ਸੁਨੇਹੇ ਲੈ ਕੇ ਜਾਣੇ ਹੈ, ਜਿਹੜੇ ਗਦਰੀ ਹੈ ਉਹਨਾਂ ਨੂੰ ਗੁਪਤ ਟਿਕਾਣਿਆਂ ਤੋਂ ਇੱਕ ਥਾਂ ਤੋਂ ਦੂਸਰੇ ਥਾਂ ਤੇ ਪਹੁੰਚਾਉਣਾ ਤੇ ਫੰਡ ਇਕੱਠੇ ਕਰਕੇ ਪਾਰਟੀ ਦੀ ਸਪੋਰਟ ਕਰਨੀ ਹੈ। ਔਰ ਬਹੁਤ ਸਾਰੇ ਦੇਸ਼ਾਂ 'ਚ ਊਧਮ ਸਿੰਘ ਇਸੇ ਲਈ ਘੁੰਮਦਾ ਰਿਹਾ ਕਿਉਂਕਿ ਉਹਦਾ ਇਹ ਡੈਜ਼ਿਗਨੇਟਡ ਟਾਸਕ ਸੀ। ਇਸੇ ਕਰਕੇ ਉਹਨੇ ਅਨੇਕਾਂ ਦੇਸ਼ ਬਦਲੇ, ਅਨੇਕਾਂ ਭੇਸ ਬਦਲੇ, ਲਿਬਾਸ ਬਦਲੇ, ਅਨੇਕਾਂ ਕਿੱਤੇ ਬਦਲੇ ਤੇ ਆਪਣੇ ਆਪਣੇ ਸਿਰ ਤੇ ਸਿਦਕ ਦੇ ਨਾਲ ਆਖਰੀ ਮਿੰਟ ਤੱਕ ਉਹ ਗਦਰ ਲਹਿਰ ਦੇ ਨਾਲ ਜੁੜਿਆ।
ਬਿਲਕੁਲ, ਮੈਂ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਪ੍ਰੋਫੈਸਰ ਸਾਹਿਬ, ਇੱਥੇ ਲੋਕ ਤਾਂ ਸਮਝਦੇ ਆ ਕਿ ਗਦਰ ਲਹਿਰ ਆ ਜਿਹੜੀ ਫਸਟ ਵਰਲਡ ਵਾਰ ਜਦੋਂ ਖਤਮ ਹੋਈ ਤਕਰੀਬਨ ਉਦੋਂ ਹੀ ਗਦਰੀ ਸਾਰੇ ਫਾਂਸੀ ਤੇ ਲਾਤੇ ਜਾਂ ਕਾਲੇ ਪਾਣੀ ਨੂੰ ਭੇਜਤੇ, ਤੇ ਉਸ ਤੋਂ ਬਾਅਦ ਤਾਂ ਭਗਤ ਸਿੰਘ ਦੇ ਸਾਥੀ ਸੀ ਜਿਹੜੇ ਉਹ ਜ਼ਿਆਦਾ ਐਕਟਿਵ ਰਹੇ, ਤੇ ਗਦਰੀ ਆ ਜਿਹੜੇ ਉਸ ਤੋਂ ਬਾਅਦ ਉਹ ਬੈਠ ਗਏ ਜਾਂ ਮਾਰ ਦਿੱਤੇ ਗਏ ਜਾਂ ਫਾਂਸੀ ਚਾੜ ਦਿੱਤੇ ਗਏ, ਇੱਕ ਅੱਧੇ ਮਿੰਟ 'ਚ ਇਹ ਕਲੈਰੀਫਾਈ ਕਰਿਓ ਗੱਲ।
ਇਹ ਗੱਲ ਦਰੁਸਤ ਨਹੀਂ ਕਿਉਂਕਿ ਗਦਰ ਪਾਰਟੀ ਦੇ ਜਿਹੜੇ ਮੋਦੀ ਪ੍ਰਧਾਨ ਬਾਬਾ ਸੋਹਣ ਸਿੰਘ ਪਕਨਾ ਉਹ 1968 ਦਸੰਬਰ ਤੱਕ ਜਿਉਂਦੇ ਰਹੇ, ਤੇ ਜਿਹੜੇ ਗਦਰੀ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਅੰਡੇਮਾਨ ਚੋਂ ਵਾਪਸ ਆ ਗਏ ਸੀ ਉਹ ਮੁੜ ਕੇ ਜਥੇਬੰਦ ਹੋ ਕੇ ਸੰਤੋਖ ਸਿੰਘ ਕਿਰਤੀ ਤੇ ਹੋਰ ਜਿਹੜੇ ਰਸ਼ੀਆ ਤੋਂ ਟ੍ਰੇਨਿੰਗ ਆਉਂਦੇ ਲੈ ਕੇ ਆਉਂਦੇ ਰਹੇ ਉਹ ਕਾਫੀ ਲੰਬਾ ਸਮਾਂ ਐਕਟਿਵ ਰਹੇ ਨੇ ਤੇ ਸ਼ਹੀਦ ਊਧਮ ਸਿੰਘ ਵੀ ਰੂਸ ਦੇ ਵਿੱਚ ਜਾ ਕੇ ਆਇਆ ਸੀ ਜਦੋਂ ਉਹ 1927 ਚ ਗ੍ਰਿਫਤਾਰ ਹੁੰਦਾ ਅੰਮ੍ਰਿਤਸਰ ਦੇ ਵਿੱਚ ਤੇ ਉਹਦੇ ਕੋਲੋਂ ਬਹੁਤ ਸਾਰਾ ਗਦਰ ਲਿਟਰੇਚਰ ਫੜਿਆ ਗਿਆ ਜਿਹਦੇ ਵਿੱਚ ਲਾਲਾ ਹਰਦਿਆਲ ਦੇ ਲਿਖੇ ਹੋਏ ਪੈਂਫਲੇਟ ਵੀ ਸ਼ਾਮਿਲ ਸੀਗੇ ਇਹ ਗੱਲ 1927 ਤੋਂ 1931 ਤੱਕ ਸ਼ਹੀਦ ਊਧਮ ਸਿੰਘ ਜੇਲ੍ਹ ਦੇ ਵਿੱਚ ਰਿਹਾ ਸੋ ਇਹ ਕਹਿਣਾ ਕਿ ਗਦਰ ਲਹਿਰ 1919 ਚ ਜਾਂ 1918 ਚ ਖਤਮ ਹੋ ਗਈ ਸੀ ਇਹ ਦਰੁਸਤ ਨਹੀਂ ਹੈ ਗਦਰ ਲਹਿਰ ਦੇਸ਼ ਭਗਤ ਯਾਦਗਾਰ ਕਮੇਟੀ ਹੈ ਜਿਹੜੀ ਉਹਨੂੰ ਉਹਦੀ ਸਥਾਪਨਾ ਕਰਨ ਵਾਲੇ ਵੀ ਅਸਲ ਵਿੱਚ ਜਿਉਂਦੇ ਗਦਰੀ ਬਾਬੇ ਹੀ ਸਨ
ਬਿਲਕੁਲ ਜੀ ਡਾਕਟਰ ਸਾਹਿਬ ਤੁਸੀਂ ਕੁਝ ਦੇਰ ਲਈ ਹੋਲਡ ਕਰਕੇ ਰੱਖਿਓ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ ਅੱਜ ਸਾਨੂੰ ਕਾਲਸ ਆ ਰਹੀਆਂ ਪਰ ਅਸੀਂ ਕਾਲਸ ਲੈਣੀਆਂ ਨਹੀਂ ਕਿਉਂਕਿ ਕਾਫੀ ਸਾਰੀਆਂ ਗੱਲਾਂ ਅਸੀਂ ਡਾਕਟਰ ਸੁਰਿੰਦਰ ਧੰਜਲ ਨਾਲ ਸ਼ਹੀਦ ਊਧਮ ਸਿੰਘ ਬਾਰੇ ਕਰ ਰਹੇ ਹਾਂ ਜੀ ਉਹ ਗੱਲਾਂ ਕਰ ਰਹੇ ਹਾਂ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਪਰ ਜਿਹੜੇ ਵਿਦਵਾਨ ਲੋਕ ਹੁੰਦੇ ਨੇ ਉਹ ਖੋਜਾਂ ਕਰਕੇ ਪੜ੍ਹਾਈ ਲਿਖਾਈ ਕਰਕੇ ਉਹ ਗੱਲਾਂ ਸਾਨੂੰ ਦੱਸਦੇ ਨੇ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਦੋਸਤੋ ਹੋਲਡ ਕਰਕੇ ਰੱਖਿਓ ਪਰ ਤੁਸੀਂ ਵਧੀਆ ਗੱਲ ਆ ਵੀ ਤੁਸੀਂ ਸੁਣੀ ਜਾਓ ਅੱਜ ਤਾਂ ਚੰਗੀ ਗੱਲ ਆ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ
B for popular, B for pizza.
B for pehla.
Pehla?
Haan ji, na dooja na teeja. Khao hamesha number one popular pizza.
Jithe na sirf tusi apne manpasand pizza, balki swad le kharare wings te garlic bread da vi maza le sakde ho.
Bhai, bachiyan te jawanan nu hi nahi, eh ta saadi bebe nu vi pata hai.
Aho ji, bhukh lagi hai bali, te kamao number
905-874-4242.
905-874-4242. Popular pizza.
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏਜ਼ ਐਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਜ਼ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਟਨ ਮਿਸੀਸਾਗਾ ਵਿੰਜ਼ਰ ਮੌਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਦੋਸਤੋ ਕੋਈ ਘਰੇ ਰੈਨੋਵੇਸ਼ਨ ਦਾ ਕੰਮ ਕਰਾ ਰਹੇ ਹੋ ਤੁਸੀਂ ਹਾਰਡਵੁੱਡ ਲਾਉਣੀ ਹੈ ਲੈਮੀਨੇਟ ਫਲੋਰ ਲਾਉਣੀ ਹੈ ਪੇਂਟ ਕਰਾਉਣਾ ਘਰ ਨੂੰ ਕਿਚਨ ਕੈਬਨਿਟਸ ਬਦਲਣੀਆਂ ਨੇ ਤੁਸੀਂ ਪੋਰਸਲੀਨ ਟਾਈਲਸ ਲਾਉਣੀਆਂ ਨੇ ਓਕ ਸਟੇਅਰ ਕੇਸ ਦਾ ਕੰਮ ਕਰਾਉਣਾ ਕੋਈ ਵੀ ਕੰਮ ਆ ਅਤੇ ਫਿਰ ਤੁਸੀਂ ਪੁਰਬਾ ਰੈਨੋਵੇਸ਼ਨ ਵਾਲੇ ਯਾਦ ਰੱਖਣਾ ਜੈਸ ਪੁਰਬਾ ਜੀ 647-780-2210 ਕਿਸ ਦਿਨ ਬੜੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ ਜਦੋਂ ਆਪਾਂ ਕਈ ਵਾਰੀ 4 ਪੈਸੇ ਬਚਾਉਣ ਦੇ ਮਾਰੇ ਕਿਸੇ ਮਾਹਰ ਬੰਦੇ ਨੂੰ ਨਹੀਂ ਬੁਲਾਉਂਦੇ ਬਲਕਿ ਜਿਹਨੂੰ ਐਕਸਪੀਰੀਅੰਸ ਨਹੀਂ ਹੁੰਦਾ ਅਤੇ ਅਸੀਂ ਉਹਨੂੰ ਬੁਲਾ ਲੈਂਦੇ ਹਾਂ ਫਿਰ ਸਾਡੇ ਘਰ ਦੀਆਂ ਜਿਹੜੀਆਂ ਟਾਈਲਸ ਆ ਉਹਦੇ ਵਿਚਲਾ ਗਰਾਊਟ ਆ ਜਿਹੜਾ ਉਹ ਇੱਧਰ ਉੱਧਰ ਸਾਨੂੰ ਦਿਸਦਾ ਹੁੰਦਾ ਅਤੇ ਟਾਈਲਾਂ ਹਿਲਦੀਆਂ ਹੁੰਦੀਆਂ ਬੁਰਾ ਹਾਲ ਹੁੰਦਾ ਅਤੇ ਫਿਰ ਬਾਅਦ 'ਚ ਅਸੀਂ ਲਾਂਭੇ ਦਿੰਦੇ ਫਿਰਦੇ ਹਾਂ ਉਹਨੂੰ ਕਿ ਭਾਈ ਤੂੰ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਜਿਹੜਾ ਬੰਦਾ ਐਕਸਪੀਰੀਅੰਸਡ ਆ ਮੁਹਾਰਤ ਆ ਜਿਹੜੇ ਬੰਦੇ ਨੂੰ ਉਸ ਬੰਦੇ ਨੂੰ ਜਾਂ ਕੰਪਨੀ ਨੂੰ ਕੰਮ ਦਿਓ ਪੁਰਬਾ ਰੈਨੋਵੇਸ਼ਨ ਵਾਲਿਆਂ ਨੂੰ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਿੱਧੇ ਇਹਨਾਂ ਕੋਲ ਚਲੇ ਜਾਓ ਉਹਨਾਂ ਨੂੰ ਫੋਨ ਕਰਕੇ ਪੁੱਛੋ ਜੀ ਤੁਸੀਂ ਪਹਿਲਾਂ ਕੰਮ ਕਿੱਥੇ ਕੀਤਾ ਅਤੇ ਉਹਨਾਂ ਦੇ ਸਾਨੂੰ ਫੋਨ ਨੰਬਰ ਦਿਓ ਕੰਮ ਕੀਤਾ ਹੋਇਆ ਜਿਹੜਾ ਉਹਨਾਂ ਦਾ ਚੈੱਕ ਕਰਕੇ ਆਓ ਅਤੇ ਫਿਰ ਤੁਸੀਂ ਇਹਨਾਂ ਨਾਲ ਗੱਲ ਕਰਿਓ 647-780-2210 ਇਹਨਾਂ ਦਾ ਨੰਬਰ ਆ ਪੁਰਬਾ ਰੈਨੋਵੇਸ਼ਨ ਵਾਲਿਆਂ ਦਾ 647-780-2210 ਹੈਗਾ ਜੀ ਨੰਬਰ ਅਤੇ ਤੁਸੀਂ ਕਰ ਲਿਓ ਜੀ ਇਹਨਾਂ ਨਾਲ ਤਾਲਮੇਲ ਘਰੇ ਮਹਿਮਾਨ ਆਉਣੇ ਨੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਕੋਈ ਪਾਰਟੀ ਰੱਖੀ ਆ ਹੋਟਲ ਮੋਟਲ 'ਚ ਨਹੀਂ ਰਹਿਣਾ ਚਾਹੁੰਦੇ ਮਹਿਮਾਨ ਤੁਹਾਡੇ ਤਾਂ ਫਿਰ ਸ਼ੋਰਟ ਟਰਮ ਰੈਂਟਰ ਨਾਲ ਤਾਲਮੇਲ ਕਰ ਲਿਓ। ਇਹ ਖੁੱਲ੍ਹਾ ਡੁੱਲਾ ਘਰ ਆ ਜੀ, ਇੱਕ ਏਕੜ ਦੇ ਵਿੱਚ। ਨੰਬਰ ਇਹਨਾਂ ਦਾ 647-824-1418। ਇਹਨਾਂ ਨੂੰ 2-3 ਮਹੀਨੇ ਪਹਿਲਾਂ ਕਾਲ ਕਰਨਾ ਪੈਂਦਾ। ਸ਼ੋਰਟ ਟਰਮ ਰੈਂਟਲ ਦਾ ਮਤਲਬ 2-4-5-7-10 ਦਿਨ ਹੁੰਦੇ ਆ, ਵੀਕਐਂਡ ਹੁੰਦਾ। ਸ਼ੋਰਟ ਟਰਮ ਰੈਂਟਲ ਦਾ ਮਤਲਬ ਇਹ ਨਹੀਂ ਵੀ 3-4 ਮਹੀਨੇ, ਪਰ 3-4 ਮਹੀਨੇ ਪਹਿਲਾਂ ਕਾਲ ਕਰਨਾ ਪਊ, ਕਿਉਂਕਿ ਅਕਸਰ ਬੁੱਕ ਰਹਿੰਦੇ ਨੇ। 6478241418 ਹੈਗਾ ਜੀ ਇਹਨਾਂ ਦਾ ਨੰਬਰ, ਅਤੇ ਇਹਨਾਂ ਨਾਲ ਤਾਲਮੇਲ ਕਰ ਲਿਓ। ਕੋਈ ਵੀ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਹੈ ਤੁਹਾਨੂੰ, PR ਲੈਣ 'ਚ ਇੱਥੇ ਪ੍ਰੋਬਲਮ ਆ ਰਹੀ ਹੈ, ਆਲਰੇਡੀ ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਤੁਸੀਂ ਸਟੂਡੈਂਟ ਹੋ, ਕੋਈ ਪ੍ਰੋਬਲਮ ਆ ਰਹੀ ਕਿਸੇ ਕਿਸਮ ਦੀ, ਇੰਡੀਆ ਤੋਂ ਤੁਸੀਂ ਸੁਪਰ ਵੀਜ਼ਾ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ, ਪੁਆਇੰਟ ਸਿਸਟਮ 'ਤੇ ਕੋਈ ਤੁਹਾਡਾ ਮਿੱਤਰ ਦੋਸਤ ਆਉਣਾ ਚਾਹੁੰਦਾ, ਜਾਂ ਆਲਰੇਡੀ ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹਾਂ, ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਵਿਜ਼ਟਰ ਵੀਜ਼ੇ 'ਤੇ ਤੁਸੀਂ ਕੰਮ ਨਹੀਂ ਕਰ ਸਕਦੇ। ਪਰ ਜੇ ਤੁਸੀਂ ਕਿਸੇ ਕੰਮ ਦੇ ਵਿੱਚ ਮਾਹਰ ਹੋ, ਉਸ ਕੈਟਾਗਰੀ 'ਚ ਜਿਹੜੇ ਕੈਟਾਗਰੀ ਵਾਲਿਆਂ ਦੀ ਇੱਥੋਂ ਦੇ ਸਿਸਟਮ ਨੂੰ ਜ਼ਰੂਰਤ ਹੁੰਦੀ ਹੈ, ਤੁਹਾਨੂੰ ਪਤਾ ਇਹ ਬਾਹਰੋਂ ਬੁਲਾਉਂਦੇ ਨੇ, ਬੜਾ ਲੰਬਾ ਪ੍ਰੋਸੈਸ ਆ। ਪਰ ਜੇ ਤੁਸੀਂ ਇੱਥੇ ਆਈ ਹੋਏ ਹੋ ਤਾਂ ਇਹਨਾਂ ਲਈ ਸੌਖਾ ਹੋ ਜਾਂਦਾ। ਅਜਿਹੇ ਸਾਰੇ ਕੇਸਾਂ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। ਇਹ ਸਿਰਫ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਪਰ ਇਹਨਾਂ ਨੂੰ ਜਾਣਕਾਰੀ ਹੈ ਜੀ ਕਿਸ ਤਰ੍ਹਾਂ ਵਰਕ ਪਰਮਿਟ ਮਿਲਦਾ, ਕਿਹੜੀ ਕਿਹੜੀ ਕੈਟਾਗਰੀ 'ਚ ਮਿਲਦਾ, ਕਿਹੜੀਆਂ ਕਿਹੜੀਆਂ ਕੈਟਾਗਰੀ ਬਣਨ ਦੀ ਇੱਥੇ ਜ਼ਰੂਰਤ ਹੈਗੀ ਆ, ਜਾਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਹੜੀਆਂ ਆਪਾਂ ਮੈਂ ਗੱਲ ਕਰ ਰਿਹਾ ਸੀ। ਅਤੇ ਇਹਦੇ ਲਈ ਫਿਰ ਤੁਸੀਂ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ ਜੀ। ਰਾਜਕਲਸੀ ਕੋਲ ਕਾਫੀ ਸਾਰੀਆਂ ਵਧੀਆ ਸੋਹਣੀਆਂ ਪ੍ਰੋਪਰਟੀਜ਼ ਹੈ ਜੀ। 4 ਬੈਡਰੂਮ ਦਾ ਘਰ, 2 ਬੈਡਰੂਮ ਦੀ ਫਿਨਿਸ਼ ਬੇਸਮੈਂਟ ਲੈਣੀ ਹੈ, 3 ਬੈਡਰੂਮ ਵਾਲਾ ਸੈਮੀ ਡਿਟੈਚਡ ਘਰ ਲੈਣਾ ਵਿਦ ਫਿਨਿਸ਼ਡ ਬੇਸਮੈਂਟ, ਰਾਜਕਲਸੀ ਦਾ ਨੰਬਰ 416-566-2076 ਇਹਨਾਂ ਦਾ ਨੰਬਰ ਆ। ਅਤੇ ਕੋਈ ਪਰਿਵਾਰਕ ਝਗੜਾ ਪੈ ਗਿਆ, ਕੋਰਟ 'ਚ ਪਹੁੰਚ ਗਿਆ, ਪਹੁੰਚਣ ਵਾਲਾ ਹੈ, ਅਤੇ ਫਿਰ ਤੁਸੀਂ ਫੈਮਿਲੀ ਲਿਟੀਗੇਸ਼ਨ 'ਚ ਮਾਹਰ ਮੈਡਮ ਨੀਤੂ ਵਿਰਕ ਜਿਹੜੇ ਲੋਇਰ ਨੇ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। 905-799-5900 ਇਹਨਾਂ ਦਾ ਨੰਬਰ ਆ। ਕਈ ਵਾਰੀ ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ, ਜਾਇਦਾਦ ਦੇ ਝਗੜੇ ਜਿਹਨਾਂ ਨੂੰ ਕਹਿੰਦੇ ਆਪਾਂ, ਕਈ ਵਾਰੀ ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਸਲ ਸਪੋਰਟ ਦਾ ਰੌਲਾ ਪੈ ਗਿਆ, ਕੋਈ ਸਾਰੇ ਕੇਸਾਂ ਲਈ ਤੁਸੀਂ ਮੈਡਮ ਨੀਤੂ ਵਿਰਕ ਨਾਲ ਸੰਪਰਕ ਕਰਿਓ ਜੀ। ਇਹ ਸਿਰਫ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਆ ਜਿਹੜੇ, ਇਹੀ ਲੈਂਦੇ ਨੇ ਜੀ। 905-799-5900 ਇਹਨਾਂ ਦਾ ਨੰਬਰ ਹੈ ਜੀ। ਸਾਡੇ ਨਾਲ ਅੱਜ ਡਾਕਟਰ ਸੁਰਿੰਦਰ ਧੰਜਲ ਗੱਲਬਾਤ ਕਰ ਰਹੇ ਆ, ਸ਼ਹੀਦ ਊਧਮ ਸਿੰਘ, ਜਿਨ੍ਹਾਂ ਬਾਰੇ ਸਾਨੂੰ ਬਹੁਤ ਘੱਟ ਪਤਾ, ਬਸ ਇੰਨਾ ਹੀ ਪਤਾ ਕਿ ਉਹਨਾਂ ਨੇ ਬਦਲਾ ਲਿਆ ਸੀ ਜਲ੍ਹਿਆਂਵਾਲੇ ਕਾਂਡ ਦਾ। ਉਹਨਾਂ ਦੀ ਸ਼ਖਸੀਅਤ ਕਿਹੋ ਜੀ ਸੀ, ਕਿਹੜੀ ਮੂਵਮੈਂਟ ਨਾਲ ਜੁੜੇ ਹੋਏ ਸੀ, ਇਹ ਸਾਰੀਆਂ ਗੱਲਾਂ ਡਾਕਟਰ ਸੁਰਿੰਦਰ ਧੰਜਲ ਕਰ ਰਹੇ ਨੇ। ਪਰ ਵਿੱਚੋਂ ਦੀ ਸਾਨੂੰ 1 ਮਿੰਟ ਲਈ ਪ੍ਰੋਗਰਾਮ ਆ ਤੀਆਂ ਦਾ, ਸ਼ਾਇਦ ਉਹ ਸੁਨੇਹਾ ਦੇਣਾ ਚਾਹੁੰਦੇ ਨੇ ਕੋਈ, ਉਹਨਾਂ ਨਾਲ ਗੱਲਬਾਤ ਕਰ ਲਈਏ। ਹਾਂਜੀ, ਤੁਸੀਂ ਆਉਂਦਾ ਹੀ ਰਹੋ ਜੀ, ਸੁਨੇਹਾ ਦੇ ਦਿਓ ਆਪਣਾ ਜੀ। ਹੈਲੋ, ਨਹੀਂ ਜੀ, ਉਹ ਸ਼ਾਇਦ ਡਰੋਪ ਕਰ ਗਏ। ਡਾਕਟਰ ਸਾਹਿਬ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਜੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸਿਆ, ਜਿਹੜਾ ਸਾਨੂੰ ਨਹੀਂ ਸੀ ਪਤਾ, ਓਨੈਸਟਲੀ ਮੈਨੂੰ ਆਪ ਨਹੀਂ ਸੀ ਪਤਾ ਜੀ ਸ਼ਹੀਦ ਊਧਮ ਸਿੰਘ ਬਾਰੇ ਇੰਨਾ ਵੀ ਉਹ ਕੰਟੀਨਿਊਟੀ ਦੇ ਵਿੱਚ ਸੀ ਗਦਰ ਲਹਿਰ ਦੀ, ਅਤੇ ਉਹ ਐਂਡ ਤੱਕ ਗਦਰ ਲਹਿਰ ਦੇ ਲਈ ਕੰਮ ਕਰਦੇ ਰਹੇ। ਇੰਨਾ ਤਾਂ ਜ਼ਰੂਰ ਪਤਾ ਸੀ ਮੈਨੂੰ ਵੀ ਉਹਨਾਂ ਨੇ ਬਦਲਾ ਲਿਆ ਸੀਗਾ, ਬਸ ਉਹ ਵੀ ਹੁਣ ਜਿਹੜੀ ਗੱਲ ਤੁਸੀਂ ਕਲੈਰੀਫਾਈ ਕੀਤੀ ਹੈ ਵੀ ਕਿੰਨੇ ਗਦਰੀ ਬਾਬੇ ਸੀ ਜਿਹੜੇ ਉਸ ਵੇਲੇ ਨੌਜਵਾਨ ਸੀ, ਅਤੇ ਉਡਵਾਇਰ ਉਹਨਾਂ ਨੂੰ ਫਾਂਸੀ ਲਾਉਣ ਦੇ ਵਿੱਚ ਕਿਵੇਂ ਉਹ ਆਪਣਾ ਰੋਲ ਨਿਭਾਉਂਦਾ ਰਿਹਾ। ਸ਼ਾਇਦ ਮੇਰਾ ਖਿਆਲ ਜਿਹੜਾ ਸਾਡੇ ਇਹ ਭੁਲੇਖਾ ਕਹਿ ਦਿੱਤਾ ਜਾਂਦਾ ਵੀ ਜਨਰਲ ਡਾਇਰ ਦੀ ਥਾਂ ਜੀ ਉਡਵਾਇਰ ਨੂੰ ਮਾਰਤਾ, ਇਹ ਮਾਰਿਆ ਨਹੀਂ ਸੀ ਗਿਆ, ਬਲਕਿ ਜਾਣ ਬੁੱਝ ਕੇ ਉਹਨੇ ਚੁਣਿਆ ਸੀ ਫਿਰ ਇਹਦਾ ਮਤਲਬ ਸ਼ਹੀਦ ਊਧਮ ਸਿੰਘ ਨੇ। ਇਹ
ਬਿਲਕੁਲ ਅਸਲ 'ਚ ਵੀਰ ਇੱਕ ਹੋਰ ਭੁਲੇਖਾ ਵੀ ਹੈ ਕਿ ਬਹੁਤ ਸਾਰਾ ਪਾਇਆ ਜਾ ਰਿਹਾ ਵੀ ਊਧਮ ਸਿੰਘ ਬਦਲੇ ਦੀ ਅੱਗ ਚੇਜ ਕਰਕੇ ਭੁੱਲ ਜਾ ਰਿਹਾ, ਕਿਉਂਕਿ ਉਹ ਖੁਦ 1919-13 ਅਪ੍ਰੈਲ ਨੂੰ ਜਲ੍ਹਿਆਂਵਾਲੇ 'ਚ ਹਾਜ਼ਰ ਸੀ। ਕਈਆਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਉਹ ਉੱਥੇ ਉਹ ਸੇਵਾ ਕਰਦਾ ਸੀ ਜ਼ਖਮੀਆਂ ਦੀ, ਤੇ ਉਹਦੇ ਕੋਈ ਰਿਸ਼ਤੇਦਾਰ ਉੱਥੇ ਜ਼ਖਮੀ ਹੋਏ ਸੀ। ਇਹ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ। ਊਧਮ ਸਿੰਘ ਅੰਮ੍ਰਿਤਸਰ ਦੇ ਯਤੀਮ ਘਰ ਦੇ ਵਿੱਚ ਰਿਹਾ ਕਾਫੀ ਦੇਰ। ਉਹਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਤੇ ਉਹਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ, ਤੇ ਇਹਨਾਂ ਦੇ ਪਿਤਾ ਦਾ ਨਾਮ ਪਹਿਲਾਂ ਚੂੜ ਰਾਮ ਸੀ ਤੇ ਬਾਅਦ ਵਿੱਚ ਟਹਿਲ ਸਿੰਘ ਹੋਇਆ, ਤੇ ਮਾਂ ਦਾ ਨਾਮ ਨਰੈਣੀ ਸੀ ਤੇ ਬਾਅਦ ਵਿੱਚ ਹਰਨਾਮ ਕੌਰ ਸੀ। ਤੇ ਜਿਹੜਾ ਊਧਮ ਸਿੰਘ ਬਦਲੇ ਦੀ ਅੱਗ ਚ ਭੁੱਜਣ ਦੀ ਬਜਾਏ, ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਊਧਮ ਸਿੰਘ ਨੂੰ ਉਡਵਾਇਰ ਤੇ ਜਿਹੜਾ ਪ੍ਰਾਇਮਰੀ ਗਿਲਾ ਸੀ ਉਹ ਇਸ ਕਰਕੇ ਸੀ ਕਿ ਊਧਮ ਸਿੰਘ ਖੁਦ ਗਦਰ ਪਾਰਟੀ ਦੇ ਨਾਲ ਦਿਲੋਂ ਜਾਨ ਦੇ ਨਾਲ ਜੁੜਿਆ ਹੋਇਆ ਸੀ, ਤੇ ਜਿਹਦੇ ਅਨੇਕਾਂ ਪਰੂਫ ਜਿਨ੍ਹਾਂ ਦੇ ਕੁਛ ਮੈਂ ਪੇਸ਼ ਕਰ ਚੁੱਕਿਆ, ਕੁਛ ਮੈਂ ਹੋਰ ਪਰੂਫ ਵੀ ਪੇਸ਼ ਕਰੂੰਗਾ। ਤੇ ਨੋਟ ਕੀਤਾ ਜਾਵੇ ਕਿ ਉਡਵਾਇਰ ਦਸੰਬਰ 1912 ਤੋਂ ਲੈ ਕੇ ਮਈ 1919 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ ਸੀ ਔਰ ਗਦਰ ਪਾਰਟੀ 1913 ਦੇ ਵਿੱਚ ਹੋਂਦ ਚ ਆਉਂਦੀ ਹੈ ਔਰ 1914 ਚ ਜਦੋਂ ਵਰਲਡ ਵਾਰ 1 ਸ਼ੁਰੂ ਹੋ ਜਾਂਦੀ ਹੈ ਤੇ ਗਦਰੀ ਬਹੁਤ ਸਾਰੇ ਇੱਥੋਂ ਇਸ ਖਿਆਲ ਨਾਲ ਇੰਡੀਆ ਜਾਂਦੇ ਆ ਵੀ ਹੁਣ ਸਹੀ ਮੌਕਾ ਬਗਾਵਤ ਕਰਨ ਦਾ ਕਿਉਂਕਿ ਅੰਗਰੇਜ਼ ਹਕੂਮਤ ਵਰਲਡ ਵਾਰ ਦੇ ਵਿੱਚ ਫਸੀ ਹੋਈ ਹੈ। ਪਰ ਜੇ ਸਾਡੇ ਆਪਣੇ ਜਿਹੜੇ ਗਦਾਰਾਂ ਦੀਆਂ ਜਿਹੜੀਆਂ ਕਰਤੂਤਾਂ ਕਾਰਨ ਬਹੁਤ ਸਾਰੇ ਗਦਰੀ ਜਾਂਦੇ ਹੀ ਫੜੇ ਗਏ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀਆਂ ਨੂੰ 1915 ਚ ਹੀ ਫਾਂਸੀ ਲਟਕਾ ਦਿੱਤਾ ਗਿਆ। ਵਿਸ਼ਨੂੰ ਗਣੇਸ਼ ਪਿੰਗਲੇ ਹੋਰ ਭਾਈ ਬਲਵੰਤ ਸਿੰਘ ਖੁਰਦਪੁਰ ਵਾਲੇ ਉਹ ਵੀ ਇੱਥੋਂ ਗਏ, ਉਹਨਾਂ ਨੂੰ ਵੀ ਫਾਂਸੀ ਲਟਕਾ ਦਿੱਤਾ ਗਿਆ। ਅਨੇਕਾਂ ਹੋਰ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਫਾਂਸੀ ਜੇਲ੍ਹ ਲਮਕਾਏ। ਉਹਨਾਂ ਸਾਰਿਆਂ ਦੇ ਪਿੱਛੇ ਤੁਹਾਨੂੰ ਪਤਾ ਵੀ ਜ਼ਾਲਮ ਅਤਿਆਚਾਰੀ ਅਫੀਸਰ ਹੁਕਮ ਦੇਣ ਵਾਲਾ ਕੌਣ ਸੀ? ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ। ਇਹ ਨੋਟ ਕੀਤਾ ਜਾਵੇ ਇੱਕ ਗੱਲ। ਦੂਜੀ ਗੱਲ ਕਿ ਜਦੋਂ ਊਧਮ ਸਿੰਘ ਨੇ 1940 ਚ ਕੈਕਸਟਨ ਹਾਲ ਦੇ ਵਿੱਚ ਟੂ ਵੀ ਐਗਜੈਕਟ 13 ਮਾਰਚ 1940 ਨੂੰ ਫਾਇਰਿੰਗ ਕੀਤੀ ਤਾਂ 6 ਗੋਲੀਆਂ ਉਹਨੇ ਚਲਾਈਆਂ ਪਰ 2 ਗੋਲੀਆਂ ਦੇ ਨਾਲ ਅਡਵਾਇਰ ਮਾਰਿਆ ਗਿਆ। 2 ਗੋਲੀਆਂ ਲਾਰਡ ਜੈਟਲੈਂਡ ਦੇ ਲੱਗੀਆਂ ਜਿਹੜਾ ਕਿ ਉਸ ਵੇਲੇ ਸੈਕਰੇਟਰੀ ਆਫ ਸਟੇਟ ਫਾਰ ਇੰਡੀਆ ਸੀ ਜਿਹਨੂੰ ਵਜ਼ੀਰੇ ਹਿੰਦ ਵੀ ਕਹਿੰਦੇ ਆ ਤੇ ਉਹ ਬੰਗਾਲ ਦਾ ਸਾਬਕਾ ਗਵਰਨਰ ਰਹਿ ਚੁੱਕਿਆ ਸੀ ਲੈਫਟੀਨੈਂਟ ਗਵਰਨਰ। ਤੀਜੇ ਜਿਸ ਬੰਦੇ ਨੂੰ ਜ਼ਖਮੀ ਕੀਤਾ ਉਹਦਾ ਨਾਂ ਸੀ ਲੂਈਸ ਸਟੇਨ, ਉਹ ਪੰਜਾਬ ਦਾ ਗਵਰਨਰ ਰਿਹਾ ਸੀ ਅਡਵਾਇਰ ਤੋਂ ਪਹਿਲਾਂ ਤੇ ਉਹਦੀ ਬਾਂਹ ਟੁੱਟ ਗਈ ਸੀ ਇੱਕ ਗੋਲੀ ਉਹਦੇ ਵੱਜੀ। ਤੇ ਚੌਥਾ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਨਾਂ ਸੀ ਲਾਰਡ ਲਿਵਿੰਗਟਨ, ਉਹ ਬੰਬਈ ਦਾ ਗਵਰਨਰ ਸੀ ਔਰ ਜਿਹੜਾ ਉਸ ਦਿਨ ਪਬਲਿਕ ਮੀਟਿੰਗ ਹੋ ਰਹੀ ਸੀ ਈਸਟ ਇੰਡੀਆ ਐਸੋਸੀਏਸ਼ਨ ਕਰਵਾ ਰਹੀ ਸੀ ਲੰਡਨ ਦੇ ਵਿੱਚ, ਉਹਦਾ ਉਹ ਪ੍ਰਧਾਨ ਸੀ ਔਰ ਉਸ ਪਬਲਿਕ ਮੀਟਿੰਗ ਦਾ ਪ੍ਰਧਾਨ ਵਜ਼ੀਰੇ ਹਿੰਦ ਜੈਟਲੈਂਡ ਸੀ। ਸੋ ਨੋਟ ਕੀਤਾ ਜਾਵੇ ਕਿ ਊਧਮ ਸਿੰਘ ਨੇ ਕੱਲਾ ਅਡਵਾਇਰ ਨੂੰ ਹੀ ਨਹੀਂ ਮਾਰਿਆ, 3 ਜਿਹੜੇ ਹੋਰ ਜ਼ਖਮੀ ਕੀਤੇ ਉਹ ਸਾਬਕਾ ਗਵਰਨਰ ਸੀ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਤੇ ਉਹਨਾਂ ਵਿੱਚੋਂ ਇੱਕ ਸੈਕਟਰੀ ਆਫ ਸਟੇਟ ਸੀ ਔਰ ਇਹ ਚਾਰੇ ਉਹਨਾਂ ਚਾਰਾਂ ਦੀ ਪਾਲਿਸੀ ਇਹ ਸੀ ਕਿ ਉਹ ਬੜਾ ਸ਼ੇਖੀਆਂ ਮਾਰਦੇ ਸੀ ਕਿ ਅਸੀਂ ਹਿੰਦੁਸਤਾਨ ਤੇ ਜੁੱਤੀ ਨਾਲ ਰਾਜ ਕਰਦੇ ਰਹੇ ਹਾਂ, ਆਇਰਨ ਫਿਸਟ ਦੇ ਨਾਲ ਰਾਜ ਕਰਦੇ ਰਹੇ ਹਾਂ, ਅਸੀਂ ਪਹਿਲੀ ਸੰਸਾਰ ਯੁੱਧ ਦੇ ਵਿੱਚ ਪੰਜਾਬੀਆਂ ਨੂੰ ਤੇ ਹਿੰਦੁਸਤਾਨੀਆਂ ਚੋਂ ਨੂੰ ਉੱਲੂ ਬਣਾ ਕੇ ਉਹਨਾਂ ਨੂੰ ਜੰਗ ਦੀ ਭੱਠੀ 'ਚ ਝੋਕ ਕੇ ਅਸੀਂ ਪਹਿਲੀ ਸੰਸਾਰ ਜੰਗ ਜਿੱਤ ਲਈ ਸੀ, ਹੁਣ ਫਿਰ ਅਸੀਂ ਵਰਲਡ ਵਾਰ 2। ਨੋਟ ਕੀਤਾ ਜਾਵੇ ਚਰਨਜੀਤ ਵੀਰ ਕਿ ਵਰਲਡ ਵਾਰ 2 ਸਤੰਬਰ 1939 'ਚ ਸ਼ੁਰੂ ਹੋ ਗਈ ਹੈ ਔਰ ਊਧਮ ਸਿੰਘ ਇਹ ਐਕਸ਼ਨ 13 ਮਾਰਚ 1940 ਨੂੰ ਕਰਦਾ। ਉਹਦੇ ਬਿਆਨਾਂ 'ਚੋਂ ਇਹ ਸਾਫ਼ ਜ਼ਾਹਰ ਹੁੰਦਾ ਕਿ ਉਹਨੇ ਇਹ ਫੈਸਲਾ ਕਰ ਲਿਆ ਸੀ ਵੀ ਮੈਂ ਜਿਹੜਾ ਬ੍ਰਿਟਿਸ਼ ਇੰਪੀਰੀਅਲਿਜ਼ਮ, ਬ੍ਰਿਟਿਸ਼ ਸਾਮਰਾਜਵਾਦ ਪਹਿਲੀ ਵਰਲਡ ਵਾਰ ਵੇਲੇ ਵੀ ਸਾਨੂੰ ਉੱਲੂ ਬਣਾ ਗਿਆ ਹਿੰਦੁਸਤਾਨੀਆਂ ਨੂੰ, ਹੁਣ ਫੇਰ ਸਾਨੂੰ ਜੰਗ ਦੀ ਭੱਠੀ 'ਚ ਝੋਕ ਕੇ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਹੁਣ ਜਾਨ ਵਾਰਨ ਦਾ ਮੌਕਾ ਆ ਗਿਆ, ਬਗਾਵਤ ਦਾ ਐਲਾਨ ਕਰਨ ਦਾ ਮੌਕਾ ਆ ਗਿਆ ਤੇ ਉਸ ਨੇ ਇਹਦਾ ਇਹ ਇੱਕ ਤਰ੍ਹਾਂ ਨਾਲ ਜਿਹੜੀ ਪਬਲਿਕਲੀ ਇਹ ਪੋਲੀਟੀਕਲ ਐਕਸ਼ਨ ਕਰਕੇ 4 ਚੋਟੀ ਦੇ ਅਫੀਸਰਾਂ ਨੂੰ, 3 ਨੂੰ ਜ਼ਖਮੀ ਕਰਕੇ ਤੇ 1 ਨੂੰ ਕਤਲ ਕਰਕੇ ਇੱਕ ਤਰ੍ਹਾਂ ਨਾਲ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਹਿੰਦੁਸਤਾਨ ਗਦਰ ਪਾਰਟੀ ਦੇ ਨੁਮਾਇੰਦਾ ਹੁੰਦਿਆਂ ਹੋਇਆਂ ਇੱਕ ਬਗਾਵਤ ਦਾ ਐਲਾਨ ਕੀਤਾ।
ਵਾਹ ਜੀ ਵਾਹ।
ਤੇ ਚਰਨਜੀਤ ਵੀ ਇੱਥੇ ਇੱਕ ਹੋਰ ਗੱਲ ਤੁਹਾਡੇ ਪਹਿਲੇ ਸਵਾਲ ਦੇ ਨਾਲ ਜੁੜ ਕੇ ਉਹਦਾ ਆਨਸਰ ਦੇਣਾ ਬਣਦਾ। ਤੁਸੀਂ ਕਿਹਾ ਸੀ ਵੀ ਲੋਕ ਸਮਝਦੇ ਆ ਕਿ ਗਦਰ ਪਾਰਟੀ 1919 'ਚ ਹੀ ਖਤਮ ਹੋ ਗਈ।
ਹਾਂਜੀ,
ਇੱਥੇ ਨੋਟ ਕੀਤਾ ਜਾਵੇ ਕਿ ਊਧਮ ਸਿੰਘ ਗਦਰ ਪਾਰਟੀ ਦੇ ਨਾਲ ਕਿੰਨੀ ਦਿਲੋਂ ਜਾਨ ਨਾਲ ਜੁੜਿਆ ਹੋਇਆ ਸੀ ਕਿ ਊਧਮ ਸਿੰਘ ਦੇ ਮੁਕੱਦਮੇ ਦੀ ਪੈਰਵੀ ਜਿਹੜਾ ਕਰਨ ਦੇ ਵਿੱਚ ਸਭ ਤੋਂ ਅੱਗੇ ਸੀ ਉਹਦਾ ਨਾਂ ਸੀ ਸ਼ਿਵ ਸਿੰਘ ਜੌਹਲ, ਜਿਹੜਾ ਕਿ ਲੰਡਨ ਦੇ ਗੁਰੂ ਘਰ ਦਾ ਸਕੱਤਰ ਵੀ ਸੀ ਔਰ ਊਧਮ ਸਿੰਘ ਦਾ ਸਭ ਤੋਂ ਨਜ਼ਦੀਕੀ ਦੋਸਤ ਸੀ। ਦਿਲ ਦੀਆਂ ਗੱਲਾਂ ਊਧਮ ਸਿੰਘ ਇੰਗਲੈਂਡ ਸਭ ਤੋਂ ਵੱਧ ਉਹਦੇ ਨਾਲ ਕਰਦਾ ਸੀ। ਉਹਨੂੰ ਹਿੰਦੁਸਤਾਨ ਗਦਰ ਪਾਰਟੀ ਦੇ ਵਿੱਚ ਸਟਾਕਟਨ ਗੁਰੂ ਘਰ ਦਾ ਸਕੱਤਰ ਉਸ ਵੇਲੇ ਅਜਮੇਰ ਸਿੰਘ ਸੀ, ਉਹ ਗਦਰ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਲਗਾਤਾਰ ਟੈਲੀਗ੍ਰਾਮ ਭੇਜਦਾ ਰਿਹਾ ਔਰ ਹਿੰਦੁਸਤਾਨ ਗਦਰ ਪਾਰਟੀ ਦੀ ਸਾਨ ਫਰਾਂਸਿਸਕੋ ਤੇ ਸਟਾਕਟਨ ਬ੍ਰਾਂਚਾਂ ਨੇ ਕੈਲੀਫੋਰਨੀਆ ਚੋਂ ਬਕਾਇਦਾ ਡਾਲਰ ਭੇਜੇ ਨੇ ਊਧਮ ਸਿੰਘ ਦੀ ਮਦਦ ਵਾਸਤੇ। ਇਹਦਾ ਮਤਲਬ ਹੈ ਕਿ ਅਮਰੀਕਾ ਵਿੱਚ ਉਸ ਵੇਲੇ ਵੀ ਹਿੰਦੁਸਤਾਨ ਗਦਰ ਪਾਰਟੀ ਪੂਰੀ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਐਕਟਿਵ ਸੀ।
ਬਿਲਕੁਲ ਜੀ, ਤੇ ਹਾਂਜੀ
ਹਾਂ, ਇਹ ਗੱਲ ਮੈਂ ਆਪਣੇ ਵੱਲੋਂ ਕੋਲੋਂ ਜੋੜ ਕੇ ਨਹੀਂ ਕਹਿ ਰਿਹਾ, ਜਿਹੜੇ ਡਾਕੂਮੈਂਟਸ ਇਸ ਵੇਲੇ ਮੇਰੇ ਸਾਹਮਣੇ ਪਏ ਆ, ਮੈਂ ਜਦੋਂ ਤੁਸੀਂ ਮੈਨੂੰ ਨੈਕਸਟ ਬ੍ਰੇਕ ਤੋਂ ਬਾਅਦ ਵਕਤ ਦਿੱਤਾ ਉਦੋਂ ਉਹਨਾਂ ਦਾ ਵੇਰਵਾ ਵੀ ਦਿਉਂਗਾ। ਨੋਟ ਕੀਤਾ ਜਾਵੇ ਕਿ ਹਿੰਦੁਸਤਾਨ ਦੀ ਸਰਕਾਰ ਨੇ, ਬ੍ਰਿਟਿਸ਼ ਗਵਰਨਮੈਂਟ ਦੇ ਇੰਟੈਲੀਜੈਂਸ ਬਿਊਰੋ ਨੇ ਚਰਨਜੀਤ ਵੀਰ 1934 ਚ ਇੱਕ ਗਦਰ ਡਾਇਰੈਕਟਰੀ ਨਾਮ ਦਾ ਡਾਕੂਮੈਂਟ ਪਬਲਿਸ਼ ਕੀਤਾ ਸੀ। ਉਹਦੇ ਵਿੱਚ ਐਂਟਰੀ ਨੰਬਰ S44 ਲਿਖਿਆ ਸ਼ੇਰ ਸਿੰਘ ਐਲੀਅਸ ਉਦੇ ਸਿੰਘ ਐਲੀਅਸ ਫਰੈਂਕ ਬ੍ਰਾਜ਼ੀਲ ਸਨ ਆਫ ਟਹਿਲ ਸਿੰਘ ਵਿਲੇਜ ਸੁਨਾਮ ਪਟਿਆਲਾ ਸਟੇਟ। ਉਸੇ ਗਦਰ ਡਾਕੂਮੈਂਟ ਦੇ ਵਿੱਚ ਜਿਹੜਾ ਬ੍ਰਿਟਿਸ਼ ਹਕੂਮਤ ਨੇ 1934 ਚ ਪਬਲਿਸ਼ ਕੀਤਾ ਸੀ, ਇੱਕ ਹੋਰ ਐਂਟਰੀ ਹੈ ਅਜਮੇਰ ਸਿੰਘ, ਜਿਹੜਾ ਕਿ ਐਂਟਰੀ ਨੰਬਰ A12 ਜਿਹੜਾ ਸਟਾਕਟਨ ਗੁਰੂ ਘਰ ਦਾ ਸਕੱਤਰ ਸੀ, ਪਿੰਡ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ, ਉਹ ਗਦਰ ਪਾਰਟੀ ਵੱਲੋਂ ਊਧਮ ਸਿੰਘ ਨੂੰ ਮਦਦ ਭੇਜਦਾ ਰਿਹਾ। ਸੋ ਇਹਨਾਂ ਗੱਲਾਂ ਚੋਂ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਵੀ ਊਧਮ ਸਿੰਘ ਕਿਸ ਕਦਰ ਦਿਲੋਂ ਜਾਨ ਦੇ ਨਾਲ ਗਦਰ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ। ਉਸੇ ਡਾਕੂਮੈਂਟ ਚ ਬਾਬਾ ਸੋਹਣ ਸਿੰਘ ਪਕਣਾ ਗਦਰ ਪਾਰਟੀ ਦੇ ਮੋਢੀ ਪ੍ਰਧਾਨ ਦੀ ਐਂਟਰੀ ਹੈ S55। ਸੋ ਇਹ
ਬਿਲਕੁਲ ਜੀ, ਪ੍ਰੋਫੈਸਰ ਸਾਹਿਬ ਥੋੜ੍ਹੀ ਜਿਹੀ ਦੇਰ ਹੋਲਡ ਕਰਿਓ। ਇੱਕ ਤਾਂ ਸ਼ਾਇਦ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ, ਵੈਸੇ ਉਹ ਕਮਰਸ਼ੀਅਲ ਬ੍ਰੇਕ ਨਹੀਂ, ਮੈਨੂੰ ਵੈਸੇ ਹੀ ਨਾਂ ਜਿਹੜੇ ਬੋਲਣੇ ਪੈਣੇ ਨੇ। ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰ ਰਹੇ ਨੇ। 905-673-2872 ਔਰਾ ਕਿਚਨ ਵਾਲਿਆਂ ਦਾ ਨੰਬਰ ਹੈਗਾ ਜੀ। ਤੁਸੀਂ ਨਵੀਂ ਕਿਚਨ ਲਾਉਣੀ ਆ ਅਤੇ ਤਾਲਮੇਲ ਕਰ ਲਿਓ ਜੀ ਔਰਾ ਕਿਚਨ ਵਾਲਿਆਂ ਨਾਲ। ਇਹ ਕਸਟਮ ਮੇਡ ਕਿਚਨ ਆ ਜਿਹੜੀ ਉਹ ਬਣਾਉਂਦੇ ਨੇ ਜੀ। ਕਈ ਵਾਰੀ ਅਸੀਂ ਬਿਲਡਰ ਕੋਲ ਚਲੇ ਜਾਂਦੇ ਹਾਂ, ਬਿਲਡਰ ਆ ਜਿਹੜੇ ਉਹ ਸਾਨੂੰ ਫਿਰ ਡਿਕੋਰ ਸੈਂਟਰ 'ਚ ਪੁੱਛਦੇ ਨੇ ਵੀ ਕਿਚਨ ਤੁਹਾਡੀ ਕਿਹੋ ਜਿਹੀ ਹੋਵੇ, ਅਸੀਂ ਅਪਗ੍ਰੇਡ ਦੀ ਲੰਬੀ ਸਾਰੀ ਲਿਸਟ ਦੇ ਦਿੰਦੇ ਹਾਂ, ਪਰ ਪਤਾ ਸਾਨੂੰ ਬਾਅਦ 'ਚ ਲੱਗਦਾ ਹੈ ਕਿ ਇਹ ਤਾਂ 3-4 ਗੁਣਾ ਵੱਧ ਪੈਸੇ ਚਾਰਜ ਕਰਦੇ ਨੇ। ਪਹਿਲੀ ਗੱਲ ਤਾਂ ਉਹ ਜਿਹੀਆਂ ਚੋਇਸਿਸ ਹੀ ਨਹੀਂ ਹੁੰਦੀਆਂ ਬਿਲਡਰ ਕੋਲ, ਤਾਂ ਔਰਾ ਕਿਚਨ ਵਾਲੇ ਕਹਿੰਦੇ ਜੀ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ, ਜਦੋਂ ਕਲੋਜ਼ਿੰਗ ਹੋ ਜਾਏ ਤਾਂ ਸਾਡੇ ਕੋਲ ਫਿਰ ਤੁਸੀਂ ਆ ਜਾਓ, ਅਸੀਂ ਥੋੜ੍ਹੇ ਦਿਨਾਂ 'ਚ ਸੋਹਣੀ ਜਿਹੀ ਕਿਚਨ ਬਣਾ ਦਾਂਗੇ। ਵੈਸੇ ਘਰ ਨੂੰ ਰੈਨੋਵੇਟ ਕਰਾ ਰਹੇ ਹੋ ਅਤੇ ਲੱਗਦੇ ਹੱਥ ਨਾਲ ਕਿਚਨ ਨਵੀਂ ਬਣਾ ਲਓ ਜੀ। ਇੱਕ ਤਾਂ ਵੈਸੇ ਵੀ ਨਵੀਂ ਕਿਚਨ ਸੋਹਣੀ ਲੱਗਦੀ ਹੈ, ਦੂਸਰਾ ਜੇ ਬਾਈ ਚਾਂਸ ਘਰ ਵੇਚਣਾ ਪੈ ਜਾਏ ਤਾਂ ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਘਰ ਛੇਤੀ ਵਿਕਦਾ ਅਤੇ ਲੱਗੇ ਹੋਏ ਪੈਸੇ ਆ ਜਿਹੜੇ ਉਹ ਵੀ ਮੁੜਿਆ ਆਉਂਦੇ ਨੇ। 905-673-2872 ਨੰਬਰ ਆ ਜੀ। ਇੱਕ ਮਿੰਟ ਦੇ ਲਈ ਮੇਲੇ ਦਾ ਸ਼ਾਇਦ ਸੁਨੇਹਾ ਦੇਣ ਵਾਲੇ ਸੱਜਣ ਸਾਡੇ ਨਾਲ ਹਾਜ਼ਰ ਨੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ, ਦਿਓ ਜੀ ਸੁਨੇਹਾ।
ਹਾਂਜੀ 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 ਜੀ, ਸਾਰੇ ਲਿਸਨਰਸ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਦੀਪ ਬੋਲ ਰਹੀ ਹਾਂ 53 ਤੀਜ ਫੈਸਟੀਵਲ ਦੀ ਟੀਮ ਤੋਂ। ਭਾਜੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਇਹ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਹੈ, ਫੈਸਟੀਵਲ ਹੈ 3 ਅਗਸਤ ਨੂੰ, ਸਿਰਫ 2 ਦਿਨ ਤੋਂ ਬਾਅਦ। 3 ਅਗਸਤ ਦਿਨ ਸ਼ਨੀਵਾਰ ਦਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ, ਗ੍ਰੇਟ ਪੰਜਾਬ ਪਲਾਜ਼ਾ ਮਾਲਟਨ ਦੇ ਵਿੱਚ, ਉੱਥੇ ਅਸੀਂ ਲੇਡੀਜ਼ ਲਈ ਇੱਕ ਬੜਾ ਹੀ ਸਾਫ ਸੁਥਰਾ ਮੇਲਾ ਕਰਵਾਉਣ ਜਾ ਰਹੇ ਹਾਂ। ਲੇਡੀਜ਼ ਦੁਆਰਾ ਤੇ ਲੇਡੀਜ਼ ਲਈ ਹੀ ਹੈ, ਤੇ ਉਹਦੇ ਵਿੱਚ $10 ਦੀ ਭਾਜੀ ਟਿਕਟ ਹੈ। ਸਾਡਾ ਕੰਟੈਕਟ ਨੰਬਰ ਹੈ ਲੇਡੀਜ਼ ਲਈ 647-906-5151, 647-906-5151 ਸਾਡਾ ਨੰਬਰ ਹੈ ਜੀ। ਤੇ ਬੜੀ ਹੀ ਸਾਫ ਸੁਥਰੀ ਗਾਇਕੀ ਦੇ ਪਹਿਰੇਦਾਰ ਅਸੀਂ ਸਿੰਗਰਸ ਬੁਲਾਏ ਹਨ, ਜਿਹਨਾਂ ਦੀ ਛੋਟੀ ਜਿਹੀ ਲਿਸਟ ਮੇਰੇ ਕੋਲ ਹੈ, ਬਟ ਬਹੁਤ ਸਾਰੇ ਹੋਰ ਵੀ ਕਲਾਕਾਰ ਆ ਰਹੇ ਹਨ, ਜਿਵੇਂ ਗੈਰੀ ਸੰਧੂ, ਸਿੱਪੀ ਗਿੱਲ, ਜਸ ਬਾਜਵਾ, ਗੁਰਲੇਜ਼ ਅਖਤਰ, ਜਿਮੀ ਕਲੇਰ, ਜੱਸੀ ਕੌਰ, ਦਿਲਪ੍ਰੀਤ ਢਿੱਲੋਂ, ਕੁਲਵਿੰਦਰ ਕੈਲੀ, ਇਹ ਸਾਰੇ ਹੀ ਨਾਮਵਰ ਕਲਾਕਾਰ ਜਿਹੜੇ ਨੇ ਉਹ ਲੇਡੀਜ਼ ਦਾ ਮਨ ਲਵਾਉਣ ਲਈ ਇੱਥੇ ਆ ਰਹੇ ਨੇ, ਤੇ ਬੜੀ ਹੀ ਸਾਫ਼ ਸੁਥਰੀ ਗਾਇਕੀ ਨਾਲ ਤੁਹਾਡਾ ਦਿਲ ਪਰਚਾਉਣਗੇ। ਤੇ ਹੋਰ ਸਾਰੀ ਜਾਣਕਾਰੀ ਦੇ ਲਈ ਸਾਡਾ ਨੰਬਰ ਮੈਂ ਇੱਕ ਵਾਰੀ ਫਿਰ ਦਿੱਤਾ, 647-906-5151, ਤੇ ਟਿਕਟ ਸਿਰਫ $10 ਦੀ ਆ, 10 ਸਾਲ ਤੋਂ ਛੋਟੀਆਂ ਬੱਚੀਆਂ ਜਿਹੜੀਆਂ ਹਨ ਉਹ ਟੋਟਲੀ ਫ੍ਰੀ ਹਨ। ਮੇਰਾ ਆਪਣੀਆਂ ਮੁਟਿਆਰਾਂ ਨੂੰ ਇਹੋ ਹੀ ਸੁਨੇਹਾ ਹੈ ਕਿ ਜਿਹੜੀਆਂ ਭੈਣਾਂ ਗੱਡੀਆਂ ਨਹੀਂ ਚਲਾਉਂਦੀਆਂ ਜਾਂ ਆਪਣੀਆਂ ਬਜ਼ੁਰਗ ਔਰਤਾਂ ਹੈ ਉਹ ਨਹੀਂ ਚਲਾਉਂਦੀਆਂ ਗੱਡੀਆਂ, ਤੇ ਉਹਨਾਂ ਦੇ ਲਈ ਟਿਕਟਸ ਲੈਣ ਲਈ ਤੁਸੀਂ ਵੀਡੀਓ ਪਲੇਸ, ਢਿੱਲੋਂ ਵੀਡੀਓ, ਵੀਡੀਓ ਸਟੇਸ਼ਨ, ਇੰਡੀਅਨ ਸਵੀਟ ਮਾਸਟਰ, ਨਾਮ ਬਰਨਾਮ, ਏਸ਼ੀਅਨ ਫੂਡ ਸੈਂਟਰਸ ਦੀਆਂ ਆਲ ਲੋਕੇਸ਼ਨਸ ਤੋਂ, ਬਰੈਂਪਟਨ, ਮਿਸਿਸਾਗਾ ਤੋਂ ਤੁਸੀਂ ਟਿਕਟਸ ਜਿਹੜੀਆਂ ਹਨ ਉਹ ਚੁੱਕ ਲੈਣੀਆਂ ਹਨ, ਤੇ ਟਿਕਟ ਸਿਰਫ ਤੇ ਸਿਰਫ $10 ਦੀ ਹੈ, ਤੇ ਸਿਰਫ 2 ਹੀ ਦਿਨ ਬਾਕੀ ਬਚੇ ਨੇ, ਕੁਝ ਘੰਟੇ ਹੀ ਬਾਕੀ ਬਚੇ ਨੇ, ਪਲੀਜ਼ ਜਲਦੀ ਤੋਂ ਜਲਦੀ ਟਿਕਟਸ ਲੈ ਲਓ। ਤੇ ਸਾਰੇ ਹੀ ਮੀਡੀਆ ਦਾ ਭਾਜੀ ਤੇ ਜਿਹਨਾਂ ਨੇ ਸਾਨੂੰ ਸਪੋਂਸਰ ਕੀਤਾ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਭਰਾਵਾਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦੀ ਹਾਂ, ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ ਜੀ, ਬਹੁਤ ਬਹੁਤ। ਦੋਸਤੋ, ਪ੍ਰਦੀਪ ਗੋਇਲ ਜੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ। 647-278-5003 ਇਹਨਾਂ ਦਾ ਨੰਬਰ ਹੈ ਜੀ। ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਦੇ ਨੇ, ਮੇਰੇ ਸ਼ਬਦਾਂ 'ਤੇ ਨਹੀਂ ਯਕੀਨ ਆਉਂਦਾ ਤਾਂ ਇਸ ਤਰ੍ਹਾਂ ਕਰੋ, ਹੁਣੇ ਤੁਸੀਂ ਇਹਨਾਂ ਨੂੰ ਫੋਨ ਕਰੋ ਜਾਂ ਈਮੇਲ ਕਰੋ। ਨੋ ਓਬਲੀਗੇਸ਼ਨ ਕੋਟੇਸ਼ਨ ਲਓ ਤੁਸੀਂ। ਤੁਸੀਂ ਜਿਹੜੀ ਕੰਪਨੀ ਨਾਲ ਜੁੜੇ ਹੋਏ ਹੋ ਉਹਦੇ ਨਾਲ ਫਿਰ ਨਵੀਂ ਜਿਹੜੀ ਕੋਟੇਸ਼ਨਾਂ ਕੰਪੇਅਰ ਕਰਕੇ ਦੇਖੋ, ਤੁਹਾਡੇ ਮਹੀਨੇ ਦੇ 25-30-40-50-100 ਡਾਲਰ ਤੱਕ ਬਚ ਸਕਦੇ ਨੇ ਜੀ। ਅਤੇ ਫਿਰ ਮਰਜ਼ੀ ਤੁਹਾਡੀ ਆ, ਬਚੇ ਹੋਏ ਪੈਸੇ ਕਿਸੇ ਹੋਰ ਚੰਗੀ ਥਾਂ 'ਤੇ ਲਾ ਦਿਓ। ਪ੍ਰਦੀਪ ਗੋਇਲ ਦਾ ਨੰਬਰ 647-278-5003 ਹੈ ਜੀ। ਇਕੱਲੀ ਕਾਰਾਂ ਦੀ ਇੰਸ਼ੋਰੈਂਸ ਨਹੀਂ ਕਰਦੇ, ਕੋਈ ਬਿਜ਼ਨਸ ਹੈਗਾ ਤੁਹਾਡਾ, ਬਿਜ਼ਨਸ ਦੀ ਇੰਸ਼ੋਰੈਂਸ ਕਰਾਉਣੀ ਆ, ਵੈਸੇ ਵੀ ਤੁਹਾਨੂੰ ਕਿਸੇ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਪਰ ਆਟੋ ਇੰਸ਼ੋਰੈਂਸ ਕਰਨ ਦੇ ਵਿੱਚ ਮੁਹਾਰਤ ਰੱਖਦੇ ਨੇ। 6472785003 ਸਾਡੀ ਗੱਲਬਾਤ ਚੱਲ ਰਹੀ ਹੈ ਜੀ ਡਾਕਟਰ ਸੁਰਿੰਦਰ ਧੰਜਲ ਦੇ ਨਾਲ। ਮੇਰੇ ਪਰਸਨਲ ਫੋਨ 'ਤੇ ਫੋਨ ਆ ਰਹੇ। ਦੋਸਤੋ, ਅੱਜ ਦਾ ਸਮਾਂ ਅਸੀਂ ਇਹਨਾਂ ਨਾਲ ਲਾਉਣਾ, ਕਿਉਂਕਿ ਸ਼ਹੀਦ ਊਧਮ ਸਿੰਘ ਬਾਰੇ ਜਿਹੜੀਆਂ ਗੱਲਾਂ ਸਾਡੇ ਮਨਾਂ ਦੇ ਵਿੱਚ ਛੋਟਿਆਂ ਹੁੰਦਿਆਂ ਸਕੂਲੀ ਸਿਲੇਬਸ ਰਾਹੀਂ ਬੈਠੀਆਂ ਹੋਈਆਂ ਨੇ, ਉਹਨਾਂ ਦਾ ਕੋਈ ਨਾ ਕੋਈ ਕਾਰਨ ਆ। ਪਰ ਡਾਕਟਰ ਸਾਹਿਬ ਇੱਕ ਵੱਖਰੇ ਐਂਗਲ ਤੋਂ ਗੱਲ ਕਰ ਰਹੇ ਨੇ ਕਿ ਸ਼ਹੀਦ ਊਧਮ ਸਿੰਘ ਸਿਰਫ ਇੰਨੇ ਸਾਲ ਬਦਲੇ ਦੀ ਅੱਗ ਦੇ ਵਿੱਚ ਹੀ ਨਹੀਂ ਸੜਦਾ ਰਿਹਾ, ਬਲਕਿ ਉਹਦਾ ਇੱਕ ਉਦੇਸ਼ ਸੀ, ਉਹ ਗਦਰ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਣੇ ਕੋਲ 5 ਮਿੰਟ ਹੈਗੇ, ਆਪਾਂ ਸ਼ਹੀਦ ਊਧਮ ਸਿੰਘ ਬਾਰੇ ਗੱਲ ਕਰੀਏ। ਤੁਸੀਂ ਜਿਹੜੀ ਵਿਅਕਤੀਗਤ ਕਤਲਾਂ ਦੀ ਜਿਹੜੀ ਨੀਤੀ ਹੈਗੀ ਆ, ਲਾਈਨ ਹੈਗੀ ਆ ਕਿ ਬਦਲਾ ਲੈਣਾ, ਕੀ ਬਦਲਾ ਜਿਹੜਾ ਉਹ ਬੰਦੇ ਨੂੰ ਮਾਰ ਕੇ ਹੀ ਲਿਆ ਜਾਂਦਾ ਬਦਲਾ, ਕਿ ਉਹਨਾਂ ਹਾਲਾਤਾਂ ਨੂੰ ਬਦਲ ਕੇ ਬਦਲਾ ਜੇ ਲਿਆ ਜਾ ਸਕਦਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਕ੍ਰਿਮੀਨਲ ਪੈਦਾ ਹੁੰਦੇ ਨੇ? ਇਹਨਾਂ ਦੋਨਾਂ ਗੱਲਾਂ ਦਾ ਫਰਕ ਸਾਡੇ ਸਰੋਤਿਆਂ ਨੂੰ ਸਮਝਾਓ ਜੀ।
ਆਪਣੇ ਸਪਸ਼ਟ ਕਰ ਦਿੱਤਾ ਚਰਨਜੀਤ ਜੀ, ਜਿਹੜਾ ਇੱਕ ਜੇ ਅਸੀਂ ਆਪਣੇ ਪੰਜਾਬੀ ਚ ਬੜੀ ਸਿੱਧੀ ਜੀ ਗੱਲ ਆ ਵੀ ਕਮਲੇ ਨੂੰ ਨਹੀਂ, ਕਮਲੇ ਦੀ ਮਾਂ ਨੂੰ ਮਾਰੋ। ਜੇ ਤੁਸੀਂ ਇੱਕ ਬੰਦੇ ਨੂੰ ਕਤਲ ਕਰ ਦਿੰਦੇ ਹੋ ਤਾਂ ਉਹਦੇ ਨਾਲ ਪੂਰੇ ਦਾ ਪੂਰਾ ਸਿਸਟਮ ਨਹੀਂ ਬਦਲ ਜਾਣਾ। ਜਿਵੇਂ ਆਪਾਂ ਸ਼ਹੀਦ ਭਗਤ ਸਿੰਘ ਦੀ ਹੀ ਗੱਲ ਕਰੀਏ, ਤੇ ਉਹਨਾਂ ਨੇ ਉਹ DSP ਦਾ ਕਤਲ ਕਰਨ ਤੋਂ ਬਾਅਦ ਜਿਹੜਾ ਪੈਂਫਲੇਟ ਸਿੱਟਿਆ ਉਹਦੀ ਜ਼ਿਆਦਾ ਮਹੱਤਤਾ ਹੈ ਕਿ ਖੂਨ ਦਾ ਬਦਲਾ ਖੂਨ, ਤੇ ਬੋਲਿਆਂ ਦੇ ਕੰਨ ਖੋਲਣ ਲਈ ਧਮਾਕੇ ਦੀ ਲੋੜ ਪੈਂਦੀ ਹੈ। ਸੋ ਊਧਮ ਸਿੰਘ ਜ਼ੋਰ ਦਿੰਦਾ ਰਿਹਾ ਕਿ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਿਆ ਜਾਵੇ। ਉਹਨੇ ਪੈਂਫਲੇਟ ਵੀ ਲਿਖਿਆ ਕਿ YMIN ਏਥੀਐਸਟ, ਅਤੇ ਉਹਨੇ ਬਾਰ ਬਾਰ ਕਿਹਾ ਕਿ ਅਸੀਂ ਆਤੰਕਵਾਦੀ ਨਹੀਂ ਹੈ।
ਬਿਲਕੁਲ
ਇਹੋ ਜਿਹੀਆਂ ਗੱਲਾਂ ਸ਼ਹੀਦ ਊਧਮ ਸਿੰਘ ਨੇ ਕੀਤੀਆਂ ਕਿ ਉਹ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਣ ਦੇ ਲਈ ਯਤਨਸ਼ੀਲ ਸੀ। ਤੇ ਜਿਹੜਾ ਮੈਂ 8 ਸਫ਼ੇ ਦੇ ਉਹਦੇ ਬਿਆਨ ਦਾ ਜ਼ਿਕਰ ਕੀਤਾ ਅੰਤਿਮ ਸਮੇਂ ਤੇ 25 ਮਿੰਟ ਉਹ ਬੋਲਦਾ ਰਿਹਾ ਵੀ ਚਰਨਜੀਤ, ਉਦੋਂ ਉਹਨੂੰ ਨੋਟ ਕੀਤਾ ਜਾਵੇ ਕਿ ਊਧਮ ਸਿੰਘ ਨੇ ਜਦੋਂ ਬਿਆਨ ਸ਼ੁਰੂ ਕੀਤਾ ਤੇ ਉਹਨੇ ਸ਼ੁਰੂ ਕੀਤਾ ਅੰਗਰੇਜ਼ ਸਾਮਰਾਜਵਾਦ, ਬ੍ਰਿਟਿਸ਼ ਇੰਪੀਰੀਅਲਿਜ਼ਮ ਮੁਰਦਾਬਾਦ, ਤੇ ਅਖੀਰ ਦੇ ਵਿੱਚ ਜਦੋਂ ਖਤਮ ਕੀਤਾ ਆਪਣਾ ਬਿਆਨ ਉਦੋਂ ਵੀ ਉਹਨੇ ਬ੍ਰਿਟਿਸ਼ ਇੰਪੀਰੀਅਲਿਜ਼ਮ ਮੁਰਦਾਬਾਦ ਕਿਹਾ। ਔਰ ਨਾਲ ਦੀ ਨਾਲ ਉਹਨੇ ਇਹ ਕਿਹਾ ਕਿ ਅੰਗਰੇਜ਼ ਲੁਕਾਈ ਨਾਲ, ਅੰਗਰੇਜ਼ ਮਜ਼ਦੂਰਾਂ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ, ਮੇਰੀ ਦੁਸ਼ਮਣੀ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਨਾਲ ਹੈ, ਜਿਹੜਾ ਇਕੱਲਾ ਹਿੰਦੁਸਤਾਨ 'ਚ ਹੀ ਲੁੱਟ ਖਸੁੱਟ ਨਹੀਂ ਕਰ ਰਿਹਾ ਬਲਕਿ ਪੂਰੀ ਦੁਨੀਆਂ ਦੇ ਵਿੱਚ ਲੁੱਟ ਖਸੁੱਟ ਕਰ ਰਿਹਾ। ਉਹਦੇ 2-3 ਜਿਹੜੇ ਬਿਆਨ ਹੈ ਇਸ ਸੰਬੰਧ 'ਚ ਉਹ ਖਾਸ ਤੌਰ 'ਤੇ ਨੋਟ ਕੀਤੇ ਜਾਣ। ਉਹ ਸ਼ੁਰੂ ਕਰਦਾ ਆਪਣਾ ਉਹ ਲਿਖਤੀ ਬਿਆਨ ਕਿ ਭਾਰਤ ਵਿੱਚ ਬ੍ਰਿਟਿਸ਼ ਆਤੰਕਵਾਦ ਯਾਨੀ ਬ੍ਰਿਟਿਸ਼ ਟੈਰੋਰਿਜ਼ਮ, ਉਹ ਅੰਗਰੇਜ਼ ਜਿਹੜੇ ਭਾਰਤ ਆਉਂਦੇ ਹਨ ਉਹਨਾਂ ਤੋਂ ਭਾਰਤੀਆਂ ਨੂੰ ਕੀ ਮਿਲਿਆ, ਜੇ ਅਸੀਂ ਅੰਗਰੇਜ਼ਾਂ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਉਹੀ ਮਿਲੇਗਾ ਜਿਹੜਾ ਸਾਨੂੰ ਉਹਨਾਂ ਨੇ ਪਿਛਲੇ ਯੁੱਧ ਤੋਂ ਬਾਅਦ ਦਿੱਤਾ। ਸੋ ਉਹ ਸਾਰੇ ਹਿੰਦੁਸਤਾਨੀਆਂ ਨੂੰ ਸੁਨੇਹਾ ਦੇ ਰਿਹਾ ਕਿ ਦੁਬਾਰਾ ਇਸ ਝਾਂਸੀ ਨਾ ਆਏ, ਵਿੱਚ ਨਾ ਆਇਓ। ਅਖੀਰ 'ਚ ਫਿਰ ਉਸ ਬਿਆਨ 'ਚ ਉਹ ਕਹਿੰਦਾ ਹੈ ਕਿ ਜੇ ਅਸੀਂ ਹੁਣ ਸੈਕਿੰਡ ਵਰਲਡ ਵਾਰ ਵਿੱਚ ਹਿੰਦੁਸਤਾਨ ਦੀ ਬ੍ਰਿਟਿਸ਼ ਹਕੂਮਤ ਦਾ ਸਾਥ ਦਿੱਤਾ ਤੇ ਫਿਰ ਹਜ਼ਾਰਾਂ ਭਾਰਤੀਆਂ ਦਾ ਕਤਲ ਹੋਵੇਗਾ ਜਿਵੇਂ ਕਿ ਪਿਛਲੀ ਜੰਗ ਸਮੇਂ ਹੋਇਆ। ਇਹ ਗੱਲ ਨੋਟ ਕਰਨ ਵਾਲੀ ਹੈ।
ਡਾਕਟਰ ਸਾਹਿਬ, ਆਪਣੇ ਕੋਲ 1.5 ਮਿੰਟ ਰਹਿ ਗਿਆ, ਫਿਰ ਆਪਣਾ ਪ੍ਰੋਗਰਾਮ ਸਮਾਪਤ ਹੋਣਾ, ਪਲੀਜ਼ ਸਮ ਅਪ ਕਰੀਏ ਆਪਾਂ ਹੁਣ।
ਹਾਂ, ਉਹਨਾਂ ਦੇ ਚੋਟੀ ਦਾ ਸੁਨੇਹਾ ਚਰਨਜੀਤ ਵੀਰ ਉਹਨਾਂ ਦਾ ਇਹ ਹੈ ਸ਼ਹੀਦ ਊਧਮ ਸਿੰਘ ਦਾ ਕਿ ਉਹਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀ, ਜਿਹੜਾ ਕਿ ਮੁਹੰਮਦ ਮੁਸਲਮਾਨ ਦਾ ਸਭਿਅਤਾ ਦਾ ਪ੍ਰਤੀਕ ਹੈ ਤੇ ਸਿੰਘ ਸਿੱਖ ਧਰਮ ਦਾ ਪ੍ਰਤੀਕ ਹੈ, ਤੇ ਆਜ਼ਾਦ ਸ਼ਬਦ ਉਹਨੇ ਚੰਦਰ ਸ਼ੇਖਰ ਆਜ਼ਾਦ ਜਿਹੜਾ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਭਗਤ ਸਿੰਘ ਹੋਣਾ ਵਾਲੀ ਸੰਸਥਾ ਦਾ ਸੈਨਾਪਤੀ ਸੀ ਚੰਦਰ ਸ਼ੇਖਰ ਆਜ਼ਾਦ, ਉਹਦੇ ਕੋਲੋਂ ਲਿਆ। ਸੋ ਹਿੰਦੂ ਮੁਸਲਿਮ ਸਿੱਖ ਏਕਤਾ ਦਾ ਇਹ ਐਡਾ ਵੱਡਾ ਸਾਨੂੰ ਸੁਨੇਹਾ ਦੇ ਗਿਆ ਸ਼ਹੀਦ ਊਧਮ ਸਿੰਘ ਕਿ ਹਿੰਦੁਸਤਾਨ ਦੇ ਲੋਕੋ, 1919 ਚ ਵੀ ਬ੍ਰਿਟਿਸ਼ ਹਕੂਮਤ ਤੁਹਾਡੇ ਏਕੇ ਤੋਂ ਭੈਭੀਤ ਹੋਈ ਸੀ, 1940 ਚ ਵੀ ਇਸ ਏਕਤਾ ਦੀ ਜ਼ਰੂਰਤ ਹੈ, ਔਰ ਅੱਗੇ ਵਾਸਤੇ ਸਾਨੂੰ ਸੰਕੇਤਕ ਰੂਪ ਚ ਰਾਹ ਦੇ ਗਿਆ ਕਿ ਹਿੰਦੁਸਤਾਨ ਦੇ ਲੋਕੋ ਜੇ ਅੱਗੀਆਂ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਆਉਣਗੀਆਂ ਚਰਨਜੀਤ ਵੀਰ, ਜਿਵੇਂ ਮੋਦੀ ਸਰਕਾਰ ਦਿਨੋ ਦਿਨ ਫਾਸ਼ਿਜ਼ਮ ਵੱਲ ਵੱਧ ਰਹੀ ਹੈ, ਮਨੁੱਖੀ ਹੱਕਾਂ ਦੇ ਤਾਮਿਆਂ ਦਾ, ਕਲਾਕਾਰਾਂ ਦਾ, ਲੇਖਕਾਂ ਦਾ ਜਿਵੇਂ ਘਾਣ ਕਰ ਰਹੀ ਹੈ, ਕਿਸੇ ਨੂੰ ਮਰਵਾ ਰਹੀ ਹੈ, ਕਿਸੇ ਤੇ ਦੀ ਜ਼ੁਬਾਨ ਬੰਦ ਕਰ ਰਹੀ ਹੈ, ਉਹਦਾ ਹੱਲ ਵੀ ਹਿੰਦੁਸਤਾਨ ਦੇ ਲੋਕੋ ਮੁਹੰਮਦ ਸਿੰਘ ਆਜ਼ਾਦ ਨਾਮ ਦੁਆਰਾ ਪ੍ਰਚਾਰ ਕੀਤਾ ਗਿਆ ਹਿੰਦੂ ਮੁਸਲਿਮ ਸਿੱਖ ਏਕਤਾ ਦੇ ਵਿੱਚ ਹੀ ਲੱਭਣਾ। ਇਹੀ ਭਗਤ ਸਿੰਘ ਦਾ ਸੁਨੇਹਾ ਸੀ, ਇਹੀ ਸ਼ਹੀਦ ਊਧਮ ਸਿੰਘ ਦਾ ਸੁਨੇਹਾ। ਸੋ ਅੱਜ ਹਿੰਦੂ ਮੁਸਲਿਮ ਸਿੱਖ ਏਕਤਾ ਰਾਹੀਂ ਅਸੀਂ ਸ਼ਹੀਦ ਊਧਮ ਸਿੰਘ ਦੇ ਸੁਨੇਹੇ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਉਹਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਤੇ ਇਹੋ ਹੀ ਰਾਹ ਹੈ।
ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪਣੇ ਬਿਜ਼ੀ ਸਕੈਜੂਲ ਦੇ ਵਿੱਚੋਂ ਸਮਾਂ ਕੱਢਿਆ ਅਤੇ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਤੁਸੀਂ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਸਾਡੇ ਸਰੋਤਿਆਂ ਨੂੰ ਦੱਸਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਜੇ ਵੈਸੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਸੀ ਕਿ ਅੱਜ ਦੇ ਸਮੇਂ 'ਚ ਸ਼ਹੀਦ ਭਗਤ ਸਿੰਘ ਦੀ ਰੈਲੇਵੈਂਸ ਕੀ ਆ, ਪਰ ਤੁਸੀਂ ਜਾਂਦੇ ਜਾਂਦੇ ਉਹਦਾ ਵੀ ਸੁਨੇਹਾ ਦੇ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਮਿਹਰਬਾਨੀ, ਸ਼ੁਕਰੀਆ, ਥੈਂਕ ਯੂ।
ਮਿਹਰਬਾਨੀ ਜੀ। ਦੋਸਤੋ, ਇਹ ਸਨ ਡਾਕਟਰ ਸੁਰਿੰਦਰ ਧੰਜਲ, ਵਿਸ਼ੇਸ਼ ਤੌਰ 'ਤੇ ਅਸੀਂ ਇਹਨਾਂ ਨੂੰ ਲਾਈਨ 'ਤੇ ਲਿਆ ਸੀ, ਕੈਮਲੁਪਸ ਯੂਨੀਵਰਸਿਟੀ ਦੇ ਵਿੱਚ ਅਜੇ ਵੀ ਪੜ੍ਹਾਉਂਦੇ ਨੇ ਇਹ। ਜਾਂਦੇ ਜਾਂਦੇ ਵੈਸੇ ਸੁਨੇਹਾ ਦੇ ਗਏ, ਆਪਾਂ ਇਹਦੇ 'ਤੇ ਬੜੀ ਡਿਟੇਲ 'ਚ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਉੱਥੇ ਕੀ ਹੋ ਰਿਹਾ। ਆਹ ਪਿਛਲੇ ਦਿਨਾਂ ਦੀ ਗੱਲ ਆ ਜੀ, 49 ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਮਿਸਟਰ ਮੋਦੀ ਨੂੰ ਚਿੱਠੀ ਲਿਖੀ ਸੀ ਕਿ ਲੰਮੀ, ਉਹਨਾਂ ਦੇ ਵੀ ਦੇਸ਼ ਧਰੋਹ ਦਾ ਕੇਸ ਆ ਕਹਿੰਦੇ, ਜਿਹੜਾ ਉਹ ਦਰਜਾ ਉਹ ਹੋ ਗਿਆ। ਖੈਰ ਜੀ, ਸਾਡੇ ਪ੍ਰੋਗਰਾਮ ਦਾ ਸਮਾਂ ਅੱਜ ਇੱਥੇ ਹੀ ਸਮਾਪਤ ਹੁੰਦਾ ਜੀ। ਇਹ ਸਾਡੀ ਨਿੱਕੀ ਜਿਹੀ ਇੱਕ ਕੋਸ਼ਿਸ਼ ਸੀ ਕਿ ਜਿਹੜੇ ਸਾਡੇ ਦਿਮਾਗ ਦੇ ਵਿੱਚ ਭਰੀਆਂ ਹੋਈਆਂ ਨੇ ਗੱਲਾਂ ਸਕੂਲੀ ਸਿਲੇਬਸ ਰਾਹੀਂ, ਜੇ ਕੋਈ ਵਿਦਵਾਨ ਆਪਣੀ ਖੋਜ ਕਰਕੇ, ਪੜ੍ਹਾਈ ਲਿਖਾਈ ਕਰਕੇ ਆਪਣਾ ਨਜ਼ਰੀਆ ਲੋਕਾਂ ਦੇ ਸਾਹਮਣੇ ਪੇਸ਼ ਕਰਦਾ, ਅਤੇ ਅਸੀਂ ਉਹਨੂੰ ਅੱਗੇ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹਾਂ। ਅਤੇ ਬਿਲਕੁਲ ਇਹ ਗੱਲਾਂ ਉਹਨਾਂ ਨੇ ਜਿਹੜੀਆਂ ਦੱਸੀਆਂ ਨੇ, ਇਹਦੇ 'ਚੋਂ ਬਹੁਤੀਆਂ ਗੱਲਾਂ ਮੈਂ ਵੀ ਨਹੀਂ ਨਾ ਪਹਿਲਾਂ ਪੜ੍ਹੀਆਂ ਅਤੇ ਨਾ ਪਹਿਲਾਂ ਸੁਣੀਆਂ, ਮੇਰੇ ਵੀ ਕੰਨ ਖੋਲ੍ਹੇ ਅਤੇ ਨਵੇਂ ਐਂਗਲ ਤੋਂ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਜੀ। ਡਾਕਟਰ ਸਾਹਿਬ ਦਾ ਵੀ ਧੰਨਵਾਦ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਮੇਰੇ ਫੋਨ 'ਤੇ ਟੈਕਸਟ ਆ ਰਿਹਾ, ਤੁਸੀਂ ਸਵਾਲ ਪੁੱਛ ਰਹੇ ਸੀ, ਫਿਰ ਕਿਸ ਦਿਨ ਆਪਾਂ ਲਾਈਨ 'ਤੇ ਲਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ, और सब्सक्राइब करें HP Instant Ink, Canada's only ink subscription service, जो इंक आपके घर पहुंचाए, इंक सब्सक्रिप्शन सर्विस, जो इंक आपके घर पहुंचाए, खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink, स्टार्टिंग एट $399.99 या अपने नजदीकी HP रिटेलर।
Enjoy kitchen, welcome food stations and up to 150 items at Chakori Gali Food Festival. The Tandoori Flame Mrs. Saga and Branathan near the Pisle G.W. Pagli. Jab Janda Tandoori Flame mein aayegi. Tandoori Flame, sab ke liye kuch na kuch.
Canadian Sports and Recreation Marketing ला रहा है क्रिकेट को जोश शायकीन के लिए पहला मेगा इवेंट और ताजा फर्स्ट Canadian International Baseball Cricket Championship
सितंबर 14 और 15 CASL Brampton में आ रहा है ताजा फैंटास्टिक फुटबॉल फेस्ट
रंग रंग तस्वीर से भरपूर शानदार प्रोग्राम
टिकट
ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਚਵਾਡੇ ਸ਼ੋਰੂਮਸ ਵਾਲੀ ਕੰਪਨੀ ਆ ਜਿਹੜੀ ਕਿ ਵਧੀਆ 100 ਸਾਲ